सेविंग सबसे ज्यादा हुई है। मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास 2 गाड़ियाँ और 1 घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बाशा ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बाशा 6472903773 6472903773।
ताजा सब्जियां ली तुहाडा अपना फार्म कैलगर सब्जी फार्म, जिथे तुसी ले सकदे हो निखरे पौधे, मिट्टी, गमले अते हर तरह दे फुल ते सब्जियां दी पनीरी। अपने घर विच कोई भी सब्जी या फुल दे पौधे उगाण लई कैलगर सब्जी फार्म ते आओ। असी सवेरे 9 बजे तो शाम 8 बजे तक तुहाडी सेवा लई हाजिर हां। 12050 एयरपोर्ट रोड कैलगर, जां तुसी फोन करो 9058409000 905-840-9000।
पढ़ पढ़ आलम फाजिल हुयो, कदे अपने आप नू पढ़िया ही नहीं। जा जा बढ़दा मंदर मसीती, कदे मन अपने विच बढ़िया ही नहीं। मैं ताड़ा होस्ट डॉक्टर नरेंद्र रवि गोयल माइंड एंड बॉडी प्रोग्राम लैके ताड़ी सेवा दे विच हाजिर होया, जिदे विच बख-बख टॉपिकां नू बड़े सिंपल तरीके दे नाल ताड़े रूबरू पेश करने की कोशिश करांगा। माइंड एंड बॉडी प्रोग्राम देख रहे लखां ही दर्शकां नू अते लखां ही स्रोतियां नू डॉक्टर नरेंद्र रवि दा प्यार भरिया नमस्कार, सलाम अलैकुम, सत श्री अकाल एंड वेरी गुड मॉर्निंग। हर संडे दी सवेरे 10 बजे तो लैके 11 बजे तक मैं ताड़ी सेवा दे विच एक प्रोग्राम लैके हाजिर हुन्ना, जिस विच वख-वख जिहड़े टॉपिक्स हुंदे ने बहुत बार स्पिरिचुअलिटी दे नाल रूहानियत नाल संबंधित हुंदे ने, कुछ सोशल एक्टिविटीज हुंदियां ने, एथिकल हुंदे ने, पोलिटिकल हुंदे ने, मेडिकल नाल रिलेटेड संबंधित टॉपिक्स हुंदे ने, जां कई वारी लाइव भी आपां इंटरव्यूज करदे आं। कुल मिला के जिहड़ा प्रोग्राम है यह विदाउट कमर्शियल हुंदा, इहदे विच कोई भी कमर्शियल एड दित्ती नहीं जांदी, ना ही कदे जिन्ना चिर मैनू रेडियो प्रोग्राम करदे नूं हो गए ना अज तक दित्ती है, ते जे मालिक ने चाहे ना ही अगे तो देनी है। सो कंटीन्यूसली किसी ने एक टॉपिक दे उत्ते जे मैं कल्ला बोलदा उस टॉपिक नूं बड़े सिंपल तरीके दे नाल तुहाडे नाल डिस्कस करने की कोशिश की जाती है। तुसी भी पार्टीसिपेट कर सकते हो। रेडियो स्टेशन का नंबर हैगा 416-620-1778 416-620-1778 ते तुसी गल्लबात कर सकते हो। टॉपिक ना कंसर्न रहो, प्यारी लैंग्वेज बोलो, प्यार वंडो, नफरत ना, तौंस ना, गलत लैंग्वेज रोह बा के ये गल्लां अज दी सोसायटी दे विच कामयाब नहीं है ते तुसी किसे दा मन भी नहीं जित सकते, कोई वधिया इंप्रैशन भी नहीं दे सकते, तुसी प्यार नाल जिन्नी चिर मर्जी गल्लबात कर सकते। अज असी जिहड़ा टॉपिक लै रहे हां ओह हैगा सक्सैस दे उते, कि दुनिया दे विच जिन्ने भी जीव हन ਉਹ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋਣਾ ਚਾਹੁੰਦੇ ਨੇ। ਸਫਲਤਾ ਕਿਹਨੂੰ ਕਹਿੰਦੇ ਨੇ, ਅਸਫਲਤਾ ਕਿਹਨੂੰ ਕਹਿੰਦੇ ਨੇ, ਗਿਵ ਅਪ ਕਿਹਨੂੰ ਕਹਿੰਦੇ ਨੇ, ਇਸ ਨੂੰ ਬੜੇ ਸਿੰਪਲ ਤਰੀਕੇ ਨਾਲ ਮੈਂ ਡਿਸਕਸ ਕਰਾਂਗਾ। ਪਰ ਬਿਫੋਰ ਆਈ ਸਟਾਰਟ ਮੈਂ ਤੁਹਾਨੂੰ ਜਿਵੇਂ ਕਿ ਹਮੇਸ਼ਾ ਹੀ ਬੇਨਤੀ ਕਰਦਾ ਕਿ ਜਦੋਂ ਵੀ ਤੁਸੀਂ ਕਦੇ ਕੋਈ ਪ੍ਰੋਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ, ਜੇ ਉਹ ਜੇ ਤੁਹਾਡੀ ਜਿਹੜੀ ਪ੍ਰੋਪਰਟੀ ਹੈ, ਭਾਵੇਂ ਉਹ ਤੁਹਾਡਾ ਮਕਾਨ ਹੈ, ਤੁਹਾਡਾ ਦੁਕਾਨ ਹੈ, ਤੁਹਾਡਾ ਫਾਰਮ ਹਾਊਸ ਹੈ, ਤੁਹਾਡਾ ਗੈਸ ਸਟੇਸ਼ਨ ਹੈ, ਕੁਛ ਵੀ ਚੀਜ਼ ਹੈ, ਜਾਂ ਖਰੀਦੋਗੇ ਜਾਂ ਵੇਚੋਗੇ, ਦੋ ਹੀ ਗੱਲਾਂ ਨੇ। ਔਰ ਦੋਨਾਂ ਗੱਲਾਂ ਦੇ ਲਈ ਤੁਹਾਨੂੰ ਰੀਅਲ ਸਟੇਟ ਦੇ ਏਜੰਟ ਦੀ ਲੋੜ ਪੈਂਦੀ ਹੈ, ਜਿਹੜਾ ਕਿ ਦੋਨਾਂ ਪਾਸੇ ਗੱਲ ਕਰਾ ਕੇ ਆਪਣੀ ਵਿੱਚੋਂ ਚੁੰਗੀ ਕੱਢ ਲੈਂਦਾ, ਜਿਹਨੂੰ ਕਮਿਸ਼ਨ ਕਹਿੰਦੇ ਆ, ਲੈ ਕੇ ਉਹ ਤੁਹਾਡੀ ਗੱਲ ਫਾਈਨਲ ਕਰਵਾ ਦਿੰਦਾ। ਕਦੇ ਬਹੁਤ ਘੱਟ ਬੰਦੇ, 1-2% ਹੀ ਕਾਮਯਾਬ ਹੁੰਦੇ ਜਿਹੜੇ ਕਿ ਸਿੱਧੇ ਤੌਰ ਤੇ ਗੱਲਬਾਤ ਕਰਕੇ ਕਾਮਯਾਬ ਹੋ ਸਕਣ। ਸੋ ਜਦੋਂ ਤੁਹਾਨੂੰ ਰੀਅਲ ਸਟੇਟ ਦੇ ਬੰਦੇ ਦੀ ਲੋੜ ਪਵੇ ਜਾਂ ਬੰਦੀ ਦੀ ਲੋੜ ਪਵੇ, ਲੇਡੀ ਦੀ ਕੋਈ ਵੀ ਹੋ ਸਕਦੇ ਨੇ, ਤਾਂ ਮੈਂ ਹਮੇਸ਼ਾ ਇਹ ਗੁਜ਼ਾਰਿਸ਼ ਕਰਦਾ ਵੀ ਕਦੇ ਵੀ ਪਹਿਲੇ ਬੰਦੇ ਨੂੰ ਬੁਲਾ ਕੇ ਉਹਦੇ ਨਾਲ ਫਾਈਨਲ ਨਾ ਕਰੋ। ਤੁਹਾਡਾ ਚਾਹੇ ਕਿੰਨਾ ਵੀ ਵਧੀਆ ਐਕਸਪੀਰੀਅੰਸ ਹੋਵੇ, ਤੁਸੀਂ 2-3-4 ਬੰਦਿਆਂ ਨੂੰ ਬੁਲਾ ਲਓ, ਉਹਨਾਂ ਨਾਲ ਗੱਲਬਾਤ ਕਰੋ। ਗੱਲਬਾਤ ਕਰਕੇ ਹੀ ਤੁਹਾਨੂੰ ਬੰਦੇ ਦੀ ਪਰਸਨੈਲਿਟੀ ਜੱਜਮੈਂਟ ਹੁੰਦੀ ਹੈ ਕਿ ਕਿਹੜਾ ਬੰਦਾ ਮਿੱਠੀਆਂ ਗੱਲਾਂ ਕਰਦਾ, ਕਿਹੜੇ ਬੰਦੇ ਨੂੰ ਨੌਲੇਜ ਹੈਗੀ, ਕਿਹੜਾ ਬੰਦਾ ਕਮਿਸ਼ਨ ਕਿੰਨੀ ਲੈਂਦਾ, ਕਿੰਨੀ ਦੇਊਗਾ, ਕੀ ਕਰੂਗਾ, ਕੀ ਨਹੀਂ ਕਰੂਗਾ, ਤੁਸੀਂ ਸਵਾਲ ਪੁੱਛਦੇ ਹੋ। ਜੇ ਨਹੀਂ ਵੀ ਪੁੱਛਦੇ, ਬੰਦੇ ਦੀ ਗੱਲ ਤੋਂ ਜਜਮੈਂਟ ਹੁੰਦੀ ਹੈ ਵੀ ਬੰਦਾ ਕਿਹੜਾ ਬੋਲਦਾ, ਕਿੰਨੀ ਕਿੱਥੇ, ਕਿਹੜੀ ਹਵਾ ਚ ਬੋਲਦਾ, ਕਿਹੜੀ ਪਾਣੀ ਚ ਬੋਲਦਾ, ਉਸ ਤੋਂ ਬਾਅਦ ਤੁਸੀਂ ਜਜਮੈਂਟ ਕਰ ਲਓ। ਜਜਮੈਂਟ ਕਰਨ ਦੇ ਵਿੱਚ ਜਿਹੜਾ ਵੀ ਤੁਹਾਨੂੰ ਵਧੀਆ ਲੱਗੇ, ਜੇ ਪਹਿਲਾ, ਦੂਜਾ, ਤੀਜਾ, ਚੌਥਾ, ਕਿਉਂਕਿ ਬਿਜ਼ਨਸ ਹੈ, ਬਿਜ਼ਨਸ ਕੋਈ ਲਿਹਾਜ ਲਿਹੁਜ ਨਹੀਂ। ਜਿਹੜੀ ਕਮਿਸ਼ਨ ਹੋਣੀ ਹੈ ਸਿੱਧੀ ਵਕੀਲ ਤੋਂ ਆਏ ਨੇ, ਤੁਸੀਂ ਆਪਣੀ ਜੇਬ ਚੋਂ ਕੱਢ ਕੇ ਨਹੀਂ ਦੇਣੀ, ਇਸ ਕਰਕੇ ਪਤਾ ਹੀ ਨਹੀਂ ਲੱਗਦਾ, ਸੋ ਮੈਨੀ ਸੀਕ੍ਰੇਟਸ ਆਰ ਦੇਅਰ। ਸੋ ਉਹਦੇ ਵਿੱਚ ਮੈਂ ਇੱਕ ਨਾਂ ਰਿਕਮੈਂਡ ਕਰਦਾ ਹੁਣ ਆਪਣੇ ਵੱਲੋਂ, ਉਹ ਹੈ ਅਰਫਾ ਮੁਜ਼ੱਫਰ ਜੀ ਦਾ। ਅਰਫਾ ਮੁਜ਼ੱਫਰ ਰੀਅਲ ਸਟੇਟ ਦੀ ਦੁਨੀਆਂ ਦਾ ਜਾਣਿਆ ਪਹਿਚਾਨਿਆ ਨਾਂ ਹੈ, ਮੈਨੂੰ 4-5 ਸਾਲ ਹੋ ਗਏ ਇਹਨਾਂ ਨਾਲ ਡੀਲ ਕਰਦਿਆਂ ਨੂੰ। ਸ਼ੀ ਇਜ਼ ਏ ਲੇਡੀ ਆਫ ਪ੍ਰਿੰਸੀਪਲ, ਸ਼ਬਦਾਂ ਦੀ ਹੈ, ਪੈਸੇ ਦੇ ਮਗਰ ਭਜਨ ਵਾਲੀ ਗੱਲ ਨਹੀਂ, ਸ਼ੈਤਾਨੀ ਕਰਨ ਵਾਲੀ ਗੱਲ ਨਹੀਂ, ਝੂਠ ਬੋਲਣ ਵਾਲੀ ਗੱਲ ਨਹੀਂ, ਥੋੜਾ ਜਿਹਾ ਘੱਟ ਖਾ ਲਓ ਕਹਿੰਦੇ, ਰਾਤ ਨੂੰ ਨੀਂਦ ਵਧੀ ਆਵੇ, ਜਿਹੜਾ ਬੇਈਮਾਨੀ ਕਰਦੇ ਆ ਰਾਤ ਨੂੰ ਆਤਮਾ ਹੀ ਮਰ ਜਾਂਦੀ ਹੈ, ਫਿਰ ਤਾਂ ਮਨ ਦੇ ਮਗਰ ਲਾ ਕੇ ਜਦੋਂ ਕਰੀ ਜਾਂਦੇ ਆ ਅਖੀਰ ਕਦੇ ਹਾਲਾਤ ਗੰਦੀ ਨਿਕਲ ਆਉਂਦੀ ਹੈ, ਕਦੇ ਐਕਸੀਡੈਂਟ ਹੋ ਜਾਂਦੇ ਨੇ, ਕਦੇ ਕੋਈ ਬਿਮਾਰੀ ਆ ਜਾਂਦੀ ਹੈ। ਪਰ ਜਿਹੜਾ ਬੰਦਾ ਹੱਕ ਹਲਾਲ ਦੀ ਕਮਾਈ ਕਰਦਾ, ਕੰਟੈਂਟਮੈਂਟ ਹੈ ਜਿਹਦੇ ਵਿੱਚ, ਭਾਵੇਂ ਥੋੜਾ ਆਵੇ ਲੇਕਿਨ ਉਹ ਸ਼ਾਂਤ ਸੁਭਾਅ ਦੇ ਨਾਲ ਸ਼ਾਂਤੀ ਨਾਲ ਰਾਤ ਨੂੰ ਸੌਂਦਾ ਤੇ ਲੋਕਾਂ ਦੇ ਵਿੱਚ ਵੀ ਕੋਈ ਪਿੱਛੋਂ ਉਹਦੇ ਬਾਰੇ ਗਲਤ ਗੱਲਾਂ ਨਹੀਂ ਹੁੰਦੀਆਂ। ਸੋ ਅਰਫਾ ਮੁਜ਼ੱਫਰ ਜੀ ਨੂੰ ਬੁਲਾ ਲਓ। ਮੈਂ ਨਹੀਂ ਕਿਹਾ ਵੀ ਤੁਸੀਂ ਉਹਨਾਂ ਨੂੰ ਕੰਮ ਦਿਓ, ਤੁਸੀਂ ਗੱਲਬਾਤ ਤਾਂ ਕਰ ਲਓ, ਗੱਲਬਾਤ ਕਰਨ ਤੋਂ ਬਾਅਦ ਤੁਸੀਂ ਜਜਮੈਂਟ ਕਰੋ, ਜੇ ਤੁਹਾਨੂੰ ਬਹੁਤ ਵਧੀਆ ਲੱਗਦੇ ਉਹਨਾਂ ਨੂੰ ਦੇ ਦਿਓ, ਨਹੀਂ ਤਾਂ ਜਿੱਥੇ ਦਿਲ ਕਰਦਾ ਤੁਹਾਡਾ ਉਹ ਦੇ ਦਿਓ। ਮੇਰਾ ਤਾਂ ਸਿਰਫ ਗੱਲ ਕਹਿਣ ਦਾ ਨਿਚੋੜ ਇਹੀ ਹੈ ਵੀ ਇੱਕ ਬੰਦੇ ਨੂੰ ਨਾ ਬੁਲਾਓ, 2-3-4 ਬੰਦਿਆਂ ਨੂੰ ਬੁਲਾ ਲਓ, ਬੁਲਾਉਣ ਤੋਂ ਬਾਅਦ ਚਾਹੇ ਪਹਿਲੇ ਨੂੰ ਹੀ ਦੇ ਦਿਓ, ਐਟਲੀਸਟ ਉਹਨੂੰ ਬਾਅਦ ਚ ਨਹੀਂ ਪਛਤਾਉਣਾ ਪਵੇਗਾ ਕਿ ਆਪ ਪਛਤਾਏ ਹੋਤ ਕਿਆ, ਜਬ ਚਿੜੀਆ ਚੌਕੀ ਖੇਤ, ਫਿਰ ਪਿੱਛੋਂ ਬਾਅਦ ਚ ਗੱਲਾਂ ਕਰਨਾ ਮੈਨੂੰ ਐਂ ਕਰ ਗਿਆ, ਬਾਹ ਕਰ ਗਿਆ, ਉਹ ਫਿਰ ਤੁਹਾਡਾ ਆਪਣਾ ਕਸੂਰ ਹੁੰਦਾ। ਸੋ ਇਸ ਕਰਕੇ ਜੇ ਤੁਸੀਂ ਅਰਫਾ ਮੁਜ਼ੱਫਰ ਜੀ ਨੂੰ ਬੁਲਾਉਣਾ, ਫੋਨ ਨੰਬਰ ਹੈਗਾ 6478986245, 6478986245 ਤੇ ਫੋਨ ਕਰ ਲਓ, ਗੱਲਬਾਤ ਕਰੋ। ਇਹਨਾਂ ਨੇ ਜਿੱਥੇ ਵੀ ਤੁਸੀਂ ਕਹੋਗੇ, ਜਿਹੜੇ ਸਮੇਂ ਕਹੋਗੇ ਉੱਥੇ ਆਉਣਾ, ਕਿਉਂਕਿ ਹਰੇਕ ਨੇ ਆਪਣੇ ਪੈਸੇ ਕਮਾਉਣੇ ਨੇ, ਤੁਹਾਡੇ ਤੇ ਕੋਈ ਆਸਾਨ ਨਹੀਂ। ਤੁਸੀਂ ਰਾਤ ਇਹਨਾਂ ਤੇ ਆਸਾਨ ਕਰੋਗੇ, ਚਾਹੇ ਖਰੀਦੋ ਚਾਹੇ ਵੇਚੋ, ਦੋਨਾਂ ਪਾਸੇ ਇਹਨਾਂ ਨੂੰ ਪੈਸੇ ਬਣਨੇ ਨੇ। ਸੋ ਬਸ ਮੇਰੀ ਇੰਨੀ ਕੁ ਗੁਜ਼ਾਰਿਸ਼ ਹੈ, ਟੌਪਿਕ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਇੱਕ ਗਾਣਾ ਸੁਣ ਲੈਂਦੇ ਹਾਂ, ਤੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਡਾਕਟਰ ਅੰਕੁਸ਼ ਗੋਇਲ, ਜੇ ਸਾਡੇ ਨਾਲ ਲਾਈਨ ਮਿਲ ਗਈ ਰਾਊਂਡ ਅਬਾਊਟ 10:30, 10:35, 10:40 ਤੇ ਉਹਨਾਂ ਨਾਲ ਕੋਈ ਟੌਪਿਕ ਤੇ ਮੈਡੀਕਲ ਤੇ ਗੱਲ ਕਰ ਲਾਂਗੇ, ਜੇ ਨਾ ਹੋਈ ਤਾਂ ਫਿਰ ਮੈਂ ਤਾਂ ਕੰਟੀਨਿਊ ਕਰਾਂਗਾ, ਕਿਉਂਕਿ ਉਹ ਅੱਜ ਹਿੱਲ ਦੇ ਉੱਤੇ, ਕਿਉਂਕਿ ਉਹਨਾਂ ਨੂੰ ਭੱਜਣ ਦਾ ਸ਼ੌਕ ਹੈ, ਪਿਛਲੇ ਵੀਕ ਉਹ 20 ਕਿਲੋਮੀਟਰ ਦੀ ਰੇਸ ਲਾ ਕੇ ਆਏ, ਉਦੋਂ ਪਹਿਲਾਂ 42 ਦੀ ਸੀ, ਅੱਜ ਉਹ ਹਿੱਲਸ ਦੇ ਉੱਤੇ ਭੱਜ ਰਹੇ ਨੇ ਤਾਂ ਕਿ ਚੈਰਿਟੀ ਲਈ ਪੈਸੇ ਇਕੱਠੇ ਕਰਕੇ ਚੰਗੇ ਕੰਮ ਲਈ ਲਾਏ ਜਾ ਸਕਣ। ਸੋ ਗਏ ਨੇ, ਉਹ ਕਹਿੰਦੇ ਸੀ ਵੀ 10:30 ਮੈਂ ਫਿਨਿਸ਼ ਕਰੂੰਗਾ, ਆਪਾਂ ਗੱਲਬਾਤ ਕਰ ਲਾਂਗੇ, ਥੋੜਾ ਜਿਹਾ ਸਾਹ ਵੀ ਚੜ੍ਹਿਆ, ਜੇ ਮਿਲ ਗਿਆ ਤਾਂ ਠੀਕ ਹੈ, ਨਹੀਂ ਪਰਮਾਤਮਾ ਦੀ, ਅੱਲਾ ਦੀ, ਖੁਦਾ ਦੀ ਮਰਜ਼ੀ ਹੈ, ਜਿਵੇਂ ਹੋਊਗਾ ਉਸੇ ਤਰੀਕੇ ਕਰਾਂਗੇ। ਸੋ ਸੁਣੋ ਪਹਿਲਾਂ ਗਾਣਾ ਸਕਸੈਸ ਦੇ ਉੱਤੇ।
ਸ਼ਾਂਤੀ
ਮਾਈਂਡ ਐਂਡ ਬਾਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਦਰਸ਼ਕਾਂ ਤੇ ਸਰੋਤਿਆਂ ਨੂੰ ਡਾਕਟਰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਸੰਡੇ ਵਾਲੇ ਦਿਨ 10 ਵਜੇ ਤੋਂ ਲੈ ਕੇ 11 ਵਜੇ ਤੱਕ ਜੋ ਟੋਰਾਂਟੋ ਦਾ ਸਮਾਂ ਹੈ 1 ਘੰਟੇ ਦੇ ਲਈ ਪ੍ਰੋਗਰਾਮ ਕਰਦੇ ਹਾਂ ਤੇ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈਗਾ ਸਕਸੈਸ ਦੇ ਉੱਤੇ ਕਿ ਸਫਲਤਾ ਕਿਹਨੂੰ ਕਹਿੰਦੇ ਨੇ। ਦੇਖੋ ਜਦੋਂ ਵੀ ਕੋਈ ਬੰਦਾ ਮਾਂ ਦੇ ਪੇਟ ਚੋਂ ਆ ਕੇ ਵੱਡਾ ਹੋ ਕੇ ਇਸ ਦੁਨੀਆਂ ਵਿਚ ਆਉਂਦਾ ਸੋਸਾਇਟੀ ਦੇ ਵਿਚ ਆਉਂਦਾ ਤੇ ਉਹ ਆਪਣੀ ਜ਼ਿੰਦਗੀ ਦੇ ਵਿਚ ਸਫਲ ਹੋਣਾ ਚਾਹੁੰਦਾ ਭਾਵੇਂ ਕਿਸੇ ਵੀ ਖੇਤਰ ਚ ਹੋਵੇ ਕਿਸੇ ਵੀ ਫੀਲਡ ਚ ਹੋਵੇ ਉਹ ਸਫਲ ਹੋਣਾ ਚਾਹੁੰਦਾ। ਅੱਜ ਆਪਾਂ ਇਹੀ ਗੱਲ ਕਰਨੀ ਹੈ ਕਿ ਸਫਲਤਾ ਅਸਲ ਦੇ ਵਿਚ ਕਹਿੰਦੇ ਕਿਹਨੂੰ ਨੇ, ਸਕਸੈਸ ਕਹਿੰਦੇ ਕਿਹਨੂੰ ਨੇ ਤੇ ਜਿਹੜੇ ਬੰਦੇ ਸਫਲ ਨਹੀਂ ਹੁੰਦੇ ਅਸਫਲ ਹੋ ਜਾਂਦੇ ਨੇ ਅਸਫਲ ਕਿਹਨੂੰ ਕਹਿੰਦੇ ਨੇ ਤੇ ਜਿਹੜੇ ਅੱਧ ਵਿਚਕਾਰੋਂ ਛੱਡ ਜਾਂਦੇ ਨੇ ਕੁਇਟ ਕਿਹਨੂੰ ਕਹਿੰਦੇ ਨੇ। ਸੋ 3 ਗੱਲਾਂ ਤੇ ਗੱਲ ਕਰਾਂਗੇ, ਸਫਲਤਾ ਸਕਸੈਸ ਤੇ ਜਿਹੜੇ ਅਸਫਲ ਹੁੰਦੇ ਨੇ ਉਹ ਕਿਹਨੂੰ ਕਹਿੰਦੇ ਨੇ ਤੇ ਜਿਹੜੇ ਕੁਇਟ ਕਰਦੇ ਨੇ ਉਹ ਕਿਹਨੂੰ ਕਹਿੰਦੇ ਨੇ। ਪਹਿਲਾਂ ਇਹ ਗੱਲ ਸਮਝ ਲਈਏ, ਕਲੈਰਿਟੀ ਲੈ ਲਈਏ ਸਫਲਤਾ ਦੇ ਬਾਰੇ, ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਸਫਲਤਾ ਕਿੰਨੇ ਪ੍ਰਕਾਰ ਦੀ ਹੁੰਦੀ ਹੈ, ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਨੇ ਤੇ ਕਿਸ ਤਰ੍ਹਾਂ ਅਸੀਂ ਸਫਲ ਹੋ ਸਕਦੇ ਹਾਂ, ਕਿਹੜੀਆਂ ਸਾਨੂੰ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ। ਹਲਕੇ ਫੁਲਕੇ ਢੰਗ ਦੇ ਨਾਲ ਜੋ ਕੁਛ ਮੈਂ ਸਿੱਖਿਆ ਜੋ ਕੁਛ ਮੈਂ ਪੜ੍ਹਿਆ ਤੇ ਜੋ ਕੁਛ ਵੀ ਮੈਂ ਆਪਣਾ ਜਾਤੀ ਅਨੁਭਵ ਕੀਤਾ ਉਹਦੇ ਆਧਾਰ ਦੇ ਉੱਤੇ ਗੱਲਾਂ ਕਰਾਂਗੇ, ਕਿਉਂਕਿ ਕਾਗਜ਼ ਪੱਤਰ ਮੇਰੇ ਕੋਲ ਹੈ ਨਹੀਂ ਕੋਈ। ਬਥੇਰਾ ਕੁਛ ਜ਼ਿੰਦਗੀ ਦੇ ਵਿੱਚ 30-35 ਸਾਲ ਪੜ੍ਹਦੇ ਰਹੇ, ਫਿਰ ਪੜ੍ਹਾਇਆ, ਫਿਰ ਕੁਛ ਆਪਣਾ ਤਜਰਬਾ ਕੀਤਾ, ਹੁਣ ਤਾਂ ਬਹੁਤ ਤਜਰਬੇ ਹੋ ਗਏ। ਸੋ ਹਲਕੇ ਫੁਲਕੇ ਢੰਗ ਨਾਲ ਪਰਮਾਤਮਾ ਨੇ ਇੰਨੀ ਕੁ ਅਕਲ ਦਿੱਤੀ ਹੈ, ਕਿਰਪਾ ਕੀਤੀ ਹੈ ਕਿ ਕਿਸੇ ਵੀ ਟੌਪਿਕ ਦੇ ਉੱਤੇ ਜਿਹੜਾ ਵੀ ਹੈ ਉਹ ਮੈਂ ਅੱਧਾ ਪੌਣਾ ਘੰਟਾ ਘੰਟਾ ਡੇਢ ਘੰਟਾ ਲਗਾਤਾਰ ਬੋਲ ਸਕਦਾ, ਕਿਉਂਕਿ ਇਹਦੇ ਵਿੱਚ ਐਡ ਕੋਈ ਨਹੀਂ ਹੁੰਦੀ ਤੇ ਬੋਲਣਾ ਇਸ ਨਾਲ ਸੋ ਸਿੰਪਲ ਆਉਣਾ ਨਹੀਂ ਟੌਪਿਕ। ਤੁਸੀਂ ਕੋਈ ਵੀ ਟੌਪਿਕ ਦਿਓ ਮੈਂ ਉਸ ਟੌਪਿਕ ਦੇ ਉੱਤੇ, ਇਹ ਗੱਲ ਇਸ ਕਰਕੇ ਨਹੀਂ ਵੀ ਈਗੋ ਹੈ, ਪਰ ਵਿਦ ਦਾ ਬਲੈਸਿੰਗ ਆਫ ਗੋਡ ਮੈਂ ਉਸ ਟੌਪਿਕ ਦੇ ਉੱਤੇ ਕਿਸੇ ਵੀ ਟੌਪਿਕ ਦੇ ਜਿਹੜਾ ਤੁਸੀਂ ਅਚਾਨਕ ਵੀ ਦਿੰਦੇ ਹੋ ਬੋਲ ਸਕਦਾ। ਸੋ ਅੱਜ ਆਪਾਂ ਗੱਲ ਕਰਨੀ ਹੈ ਸਕਸੈਸ ਦੇ ਉੱਤੇ। ਦੇਖੋ ਜਿਹੜੀ ਸਕਸੈਸ ਹੁੰਦੀ ਹੈ ਨਾ, ਸਕਸੈਸ ਇਜ਼ ਦਾ ਅਚੀਵਮੈਂਟ ਆਫ ਡਿਜ਼ਾਇਰਡ ਗੋਲ। ਹਰ ਆਦਮੀ ਦਾ ਕੋਈ ਨਾ ਕੋਈ ਗੋਲ ਹੁੰਦਾ, ਇੱਛਾ ਹੁੰਦੀ ਹੈ ਕਿ ਮੈਂ ਮਾਸਟਰ ਬਣਨਾ ਹੈ, ਮੈਂ ਜ਼ਿਮੀਦਾਰ ਬਣਨਾ, ਮੈਂ ਕੈਨੇਡਾ ਜਾਣਾ, ਮੈਂ ਰਾਸ਼ਟਰਪਤੀ ਬਣਨਾ, ਮੈਂ ਪ੍ਰਧਾਨ ਮੰਤਰੀ ਬਣਨਾ, ਮੈਂ ਪਲੇਅਰ ਬਣਨਾ, ਕੁਛ ਵੀ ਬਣਨਾ। ਹਰ ਬੰਦੇ ਦਾ ਕੋਈ ਨਾ ਕੋਈ ਗੋਲ ਹੁੰਦਾ ਅਤੇ ਜਦੋਂ ਅਸੀਂ ਉਸ ਗੋਲ ਨੂੰ ਪ੍ਰਾਪਤ ਕਰ ਲੈਂਦੇ ਹਾਂ ਨਾ, ਤਾਂ ਉਹਨੂੰ ਅਸੀਂ ਸਕਸੈਸ ਕਹਿੰਦੇ ਹਾਂ, ਉਹਨੂੰ ਅਸੀਂ ਸਫਲਤਾ ਕਹਿੰਦੇ ਹਾਂ। When we plan to achieve any goal and finally achieved is called success. ਕੋਈ ਮਿਸਲੋ ਦੁਕਾਨ ਤੇ ਜਾਂਦੇ ਅੱਜ ਵੀ ਸੇਲ ਸਸਤੀ ਲਾ ਦਿਆਂਗੇ, 10% 20% 25% ਲਗਾ ਦਿਆਂਗੇ ਤੇ ਜਦੋਂ ਅਸੀਂ ਜਾਂਦੇ ਹਾਂ ਅਸੀਂ ਸੋਚਦੇ ਹਾਂ ਵੀ ਧੜਾਧੜ ਸਾਡੀ ਵਿਕਰੀ ਹੋਊਗੀ ਤੇ ਸ਼ਾਮ ਨੂੰ ਉਹ ਜਿਹੜੇ ਪੋਸਟਰ ਕੱਢੇ ਨੇ ਐਡਵਰਟਾਈਜਮੈਂਟ ਕੀਤੀ ਹੈ ਤੇ ਜਾ ਕੇ ਦੇਖਦੇ ਹਾਂ ਕਿ ਉਹਦੇ ਨਾਲ ਧੱਕਾ ਪੈ ਗਿਆ ਤੇ ਅਸੀਂ ਸਕਸੈਸ ਹੋ ਗਏ ਉਸ ਮਿਸ਼ਨ ਦੇ ਵਿੱਚ। ਤੇ ਜੇ ਪੋਸਟਰ ਵੀ ਲਾਏ, ਸਾਰਾ ਕੁਛ ਕੱਢਿਆ, ਖਰਚਾ ਵੀ ਕੀਤਾ, ਗਾਹਕ ਹੀ ਨਾ ਪਾਇਆ, ਉੱਥੇ ਮੱਖੀਆਂ ਆਈਆਂ, ਅਸੀਂ ਅਸਫਲ ਹੋ ਗਏ। ਸੋ ਸਫਲਤਾ ਇਹ ਹੁੰਦੀ ਹੈ ਕਿ ਜਦੋਂ ਅਸੀਂ ਜੋ ਵੀ ਕੁਛ ਅਸੀਂ ਦਿਲ ਚ ਸੋਚਦੇ ਹਾਂ ਉਸ ਨੂੰ ਪ੍ਰਾਪਤ ਕਰ ਲੈਂਦੇ ਹਾਂ, ਉਹਨੂੰ ਸਫਲਤਾ ਕਹਿੰਦੇ ਹਾਂ, ਤੇ ਜਦੋਂ ਅਸੀਂ ਉਸ ਨੂੰ ਪ੍ਰਾਪਤ ਨਹੀਂ ਕਰਦੇ ਉਹਨੂੰ ਅਸਫਲ ਕਹਿੰਦੇ ਹਾਂ, ਤੇ ਜਾਂ ਫੇਲੀਅਰ, ਅਸਫਲ ਨੂੰ ਫੇਲੀਅਰ ਵੀ ਕਹਿੰਦੇ ਹਾਂ। ਤੇ ਜੇ ਅਸੀਂ ਸ਼ੁਰੂ ਕਰੀਏ ਕੰਮ ਅਖੀਰ ਤੱਕ ਨਾ ਪਹੁੰਚੀਏ, ਵਿੱਚ ਵਿਚਾਲੇ ਛੱਡ ਦਈਏ ਤੇ ਉਹਨੂੰ ਅਸੀਂ ਕੁਇਟ ਕਹਿੰਦੇ ਹਾਂ। ਸੋ ਕੁਇਟ ਹੁੰਦਾ ਵੈਨ ਵੀ ਡਿਸਾਈਡ ਦੈਟ ਵੀ ਕੈਨ ਨਾਟ ਡੂ ਸਮਥਿੰਗ ਐਂਡ ਸਟੋਪ ਡੂਇੰਗ ਇਜ਼ ਕਾਲਡ ਗਿਵ ਅਪ। ਵੀ ਜਦੋਂ ਹੁਣ ਆਪਾਂ ਕਹੀਏ ਮੈਂ ਤਾਂ ਜੀ IAS ਅਫਸਰ ਬਣਨਾ, ਮੈਂ ਤਾਂ ਜੀ MLA ਬਣਨਾ, ਮੈਂ ਤਾਂ ਜੀ ਮੇਅਰ ਬਣਨਾ, ਕੌਂਸਲਰ ਦੀ ਇਲੈਕਸ਼ਨ ਲੜਨੀ ਹੈ, ਲੜੋ, ਇਲੈਕਸ਼ਨਾਂ ਆ ਗਈਆਂ, ਵੋਟਾਂ 'ਚ ਖੜੇ ਹੋ ਗਏ, ਫੀਸ ਭਰੀ ਤੇ ਵੋਟਾਂ 'ਚ ਖੜੇ ਹੋ ਗਏ, ਹਾਰ ਗਏ, ਦੂਜੀ ਵਾਰ ਫੇਰ ਆ ਗਏ, ਆਪਾਂ ਕਹਿੰਦਾ ਛੱਡ ਯਾਰ ਇਹ ਪੋਲੀਟਿਕਸ, ਮੇਰੇ ਤੋਂ ਦੀ ਲੋਕ ਕਹਿੰਦੇ, ਕਿਸੇ ਨੂੰ ਵੋਟ ਪਾਓ ਪਾਉਂਦੇ, ਕਿਤੇ ਹੋਰ ਨੇ, ਕੋਈ ਗੱਲ ਨਹੀਂ ਬਾਤ ਨਹੀਂ। ਸੋ ਇਸ ਕਰਕੇ ਅੱਧ ਵਿਚਾਲੇ ਛੱਡ ਦੇਣਾ ਇਹਨੂੰ ਕੁੱਟ ਕਹਿੰਦੇ ਆ। ਤੇ ਜੇ ਅਸੀਂ ਕਾਮਯਾਬ ਨਹੀਂ ਹੁੰਦੇ, ਵੋਟਾਂ ਨੇ ਲੋਕਾਂ ਨੇ ਨਹੀਂ ਪਾਈਆਂ ਤਾਂ ਅਸੀਂ ਅਸਫਲ ਹੋ ਗਏ, ਤੇ ਜੇ ਲੋਕਾਂ ਨੇ ਵੋਟਾਂ ਪਾ ਦੀਆਂ ਸਾਡੀਆਂ ਵੋਟਾਂ ਜ਼ਿਆਦਾ ਨੇ ਤਾਂ ਅਸੀਂ ਸਫਲ ਹੋ ਗਏ। ਸੋ ਸਫਲਤਾ ਕਿਸੇ ਵੀ ਅਚੀਵਮੈਂਟ ਨੂੰ ਕਹਿੰਦੇ ਨੇ ਜਦੋਂ ਉਹ ਅਚੀਵਮੈਂਟ ਜਿਹੜਾ ਮਿਥਿਆ ਟੀਚਾ ਹੈ ਉਹਨੂੰ ਪ੍ਰਾਪਤ ਕਰ ਲਈ ਉਹ ਸਕਸੈਸ ਹੈ, ਜਦੋਂ ਟੀਚੇ ਨੂੰ ਅੱਧ ਵਿਚਾਲੇ ਛੱਡ ਦਈਏ ਉਹ ਕੁਇਟ ਹੈ, ਤੇ ਜੇ ਉਹ ਟੀਚੇ ਦੇ ਵਿੱਚ ਅਸੀਂ ਕਾਮਯਾਬ ਨਹੀਂ ਹੁੰਦੇ ਤਾਂ ਉਹ ਫੇਲੀਅਰ ਹੈ। ਸੋ ਇਹ ਗੱਲ ਬੜੀ ਕਲੀਅਰ ਹੋ ਗਈ। ਹੁਣ ਦੇਖੋ ਜਿਹੜੀ ਸਕਸੈਸ ਹੈ ਹਰ ਬੰਦਾ ਚਾਹੁੰਦਾ, ਜਿਹੜਾ ਵੀ ਬੰਦਾ ਇਸ ਦੁਨੀਆਂ ਦੇ ਵਿੱਚ ਹੈ, ਇਹ ਸੁਸਾਇਟੀ ਦੇ ਵਿੱਚ ਹੈ, ਵੱਖ ਵੱਖ ਸੁਸਾਇਟੀ ਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਗੋਲਸ ਹੁੰਦੇ ਨੇ। ਜਿਵੇਂ ਅਸੀਂ ਜੇ ਅਸੀਂ ਪੁਰਤਗਾਲ ਚ ਚਲੇ ਜਾਈਏ ਤਾਂ ਬਾਹਲੇ ਲੋਕਾਂ ਦਾ, ਬਾਹਲੀ ਯੂਥ ਦਾ ਟਾਰਗੇਟ ਹੋਏਗਾ, ਗੋਲ ਹੋਏਗਾ ਕਿ ਮੈਂ ਰੋਨਾਲਡੋ ਵਰਗਾ ਵਧੀਆ ਪਲੇਅਰ ਬਣਨਾ ਦੁਨੀਆਂ ਦਾ ਸੌਕਰ ਦਾ ਫੁੱਟਬਾਲ ਦਾ। ਤੇ ਜੇ ਅਸੀਂ ਕਿਸੇ ਐਸੇ ਦੇਸ਼ ਪੈਦਾ ਹੋ ਜਾਈਏ ਜਿਹੜਾ ਸਮੁੰਦਰ ਦੇ ਨਾਲ ਲੱਗਦਾ, ਸਾਡਾ ਹੋਊਗਾ ਵੀ ਉੱਥੇ ਮੱਛੀਆਂ ਵਧੀਆ ਫੜੀਏ ਜਾਂ ਕੋਈ ਇਸ ਤਰ੍ਹਾਂ ਦੇ ਟੂਰਿਸਟ ਪਲੇਸ ਬਣਾਈਏ ਜਿੱਥੇ ਸਾਡੀ ਵਧੀਆ ਇਨਕਮ ਹੋਵੇ। ਸੋ ਇਸੇ ਤਰ੍ਹਾਂ ਹੀ ਜੇ ਅਸੀਂ ਪੋਲੀਟਿਕਸ ਦੇ ਖੇਤਰ ਵਿੱਚ ਚਲੇ ਜਾਈਏ, ਹਰੇਕ ਬੰਦੇ ਦਾ ਜੀ ਕਰਦਾ ਵੀ ਆਹ ਨਵੇਂ ਨਵੇਂ ਯੰਗ ਮੁੰਡੇ, ਕੋਈ MP ਵੀ ਬਣਿਆ, ਕੋਈ MP ਬਣ ਗਿਆ, ਕੋਈ ਮੇਅਰ ਬਣ ਗਿਆ, ਕੋਈ ਡਿਪਟੀ ਮੇਅਰ ਬਣ ਗਿਆ, ਵੀ ਮੈਂ ਵੀ ਬਣ ਸਕਦਾ, ਮੈਂ ਤਾਂ ਇਹਨਾਂ ਨਾਲੋਂ ਵੱਧ ਪੜ੍ਹਿਆ ਲਿਖਿਆ। ਉਹ ਟੀਚਾ ਮਿਸ ਲੈਂਦੇ ਨੇ ਤੇ ਜਿਹੜੇ ਬੰਦੇ ਟੀਚੇ ਦੇ ਉੱਤੇ ਕਾਮਯਾਬ ਕਿਉਂ ਨਹੀਂ ਹੁੰਦੇ, ਕਿਉਂਕਿ ਉਹ ਇਲੈਕਸ਼ਨਾਂ ਦੇ ਟਾਈਮ ਤੇ ਫੀਸ ਭਰਦੇ ਨੇ, ਇਲੈਕਸ਼ਨਾਂ ਦੇ ਟਾਈਮ ਤੇ ਆਉਂਦੇ ਨੇ, ਲੋਕਾਂ ਨਾਲ ਭੱਜ ਕੇ ਬੋਲਦੇ ਨੇ, ਲੜਦੇ ਨੇ, ਮਿੱਠਾ ਬੋਲਦੇ ਨੇ, ਕਿਸੇ ਦੇ ਕੰਮ ਨਹੀਂ ਆਉਂਦੇ, ਸੋ ਉਹਨਾਂ ਨੇ ਹਾਰਨਾ ਹੀ ਹੁੰਦਾ, ਉਹ ਸਫਲ ਹੋ ਜਾਂਦੇ ਨੇ। ਤੇ ਜਿਹੜਾ ਮਿੱਠਾ ਬੋਲਦੇ ਨੇ, ਵਧੀਆ ਢੰਗ ਨਾਲ ਡੀਲ ਕਰਦੇ ਨੇ, ਪਰਸਨੈਲਿਟੀ ਚੰਗੀ ਹੁੰਦੀ ਹੈ, ਜਾਂ ਅੱਜ ਕੱਲ੍ਹ ਉਹਨਾਂ ਦੇ ਮੁਕਾਬਲੇ 'ਚ ਮਾੜਾ ਬੰਦਾ ਖੜਾ ਹੁੰਦਾ ਤਾਂ ਵੀ ਜਿੱਤ ਜਾਂਦੇ ਨੇ। ਸੋ ਇੱਕ ਜਿਹੜੀ ਸਕਸੈਸ ਹੈ, ਜਿਹੜੀ ਸਫਲਤਾ ਹੈ, ਉਹ ਬੇਸਿਕਲੀ ਦੋ ਪ੍ਰਕਾਰ ਦੀ ਹੈ। ਇੱਕ ਦੁਨਿਆਵੀ ਹੈ, ਜਿਹੜੀ ਦੁਨੀਆਂ ਦੇ ਵਿੱਚ ਅਸੀਂ ਰਹਿੰਦੇ ਹਾਂ, ਜਿਹੜੀ ਸੁਸਾਇਟੀ ਦੇ ਵਿੱਚ ਅਸੀਂ ਰਹਿੰਦੇ ਹਾਂ, ਜਿਹੜੇ ਸਮਾਜ ਦੇ ਵਿੱਚ ਰਹਿੰਦੇ ਹਾਂ, ਉਹਦੇ ਵਿੱਚ ਜੋ ਵੀ ਅਸੀਂ ਮਿਸਦੇ ਹਾਂ ਵੀ ਮੈਂ ਆਹ ਪ੍ਰਾਪਤ ਕਰਨਾ, ਉਹ ਸਫਲਤਾ ਹੈ। ਤੇ ਦੂਜੀ ਹੁੰਦੀ ਹੈ ਰੂਹਾਨੀ, ਕਿ ਰੂਹਾਨੀ ਸਫਲਤਾ ਕੀ ਹੈ ਕਿ ਦੁਨੀਆਂ ਨੂੰ ਛੱਡ ਕੇ ਅਸੀਂ ਆਪਣੇ ਅੰਦਰ, ਹਰੇਕ ਬੰਦਾ ਖੁਸ਼ੀ ਪ੍ਰਾਪਤ ਕਰਨੀ ਚਾਹੁੰਦਾ ਹੈ, ਪਰਮਾਨੈਂਟ ਖੁਸ਼ੀ ਪ੍ਰਾਪਤ ਕਰਨੀ ਚਾਹੁੰਦਾ ਕਿ ਮੈਨੂੰ ਇੰਨੀ ਖੁਸ਼ੀ ਮਿਲੇ, ਇੰਨੀ ਖੁਸ਼ੀ ਮਿਲੇ, ਇੰਨੀ ਖੁਸ਼ੀ ਮਿਲੇ ਕਿ ਮੈਨੂੰ ਕਦੇ ਦੁੱਖ ਆਉਣ ਹੀ ਨਾ। ਸੋ ਉਹ ਜੇ ਚਾਹੁੰਦੇ ਹਾਂ ਕਿ ਦੁੱਖ ਕਦੇ ਨਾ ਆਉਣ ਤਾਂ ਖੁਸ਼ੀ ਮਿਲੇ, ਤਾਂ ਖੁਸ਼ੀ ਲੈਣ ਦੇ ਲਈ ਸਾਨੂੰ ਮਿਹਨਤ ਕਰਨੀ ਪੈਂਦੀ ਹੈ। ਜਿਸ ਤਰ੍ਹਾਂ ਦੁਨਿਆਵੀ ਖੁਸ਼ੀ ਲੈਣ ਦੇ ਲਈ, ਦੁਨਿਆਵੀ ਸਫਲਤਾ ਦੇ ਲਈ ਸਾਨੂੰ ਦੁਨੀਆਂ ਦੇ ਵਿੱਚ ਰਹਿ ਕੇ ਬਾਹਰੋਂ ਮਿਹਨਤ ਕਰਨੀ ਪੈਂਦੀ ਹੈ, ਉਸੇ ਤਰ੍ਹਾਂ ਹੀ ਜਦੋਂ ਅਸੀਂ ਖੁਸ਼ੀ ਲੈਣੀ ਹੈ ਪਰਮਾਨੈਂਟ, ਤਾਂ ਸਾਨੂੰ ਅੰਦਰ ਮਿਹਨਤ ਕਰਨੀ ਪੈਂਦੀ ਹੈ। ਸੋ ਇਹ ਦੋ ਪ੍ਰਕਾਰ ਦੀਆਂ ਜਿਹੜੀਆਂ ਨੇ ਸਕਸੈਸ ਨੇ, ਜਾਂ ਦੁਨਿਆਵੀ ਹੋਣਗੀਆਂ ਜਾਂ ਰੂਹਾਨੀ ਹੋਣਗੀਆਂ। ਸੋ ਦੋਨਾਂ ਨੂੰ ਹੀ ਜੇ ਅਸੀਂ ਪ੍ਰਾਪਤ ਕਰਨਾ ਨਾ, ਤਾਂ ਉਹਦੇ ਲਈ ਸਭ ਤੋਂ ਪਹਿਲਾਂ ਜਿਹੜਾ ਸਟੈਪ ਹੈ ਉਹ ਹੈਗਾ ਗੋਲ ਮਿਥਣਾ, ਕਿ ਅਸੀਂ ਉਸ ਗੋਲ ਨੂੰ ਮਿਥਦੇ ਹਾਂ ਵੀ ਅਸੀਂ ਕਰਨਾ ਕੀ ਚਾਹੁੰਦੇ ਹਾਂ। ਅਸੀਂ ਆਪਣੇ ਮਾਇੰਡ ਦੇ ਵਿੱਚ ਇਹ ਗੱਲ ਬਿਠਾਉਣੇ ਹਾਂ, ਚਾਹੇ ਉਹ ਰੂਹਾਨੀ ਹੈ ਚਾਹੇ ਦੁਨਿਆਵੀ ਹੈ। ਜੇ ਦੁਨਿਆਵੀ ਹੈ ਤਾਂ ਅਸੀਂ ਇਹ ਬਿਠਾਵਾਂਗੇ ਕਿ ਮੈਂ ਚੰਗਾ ਪਲੇਅਰ ਬਣਨਾ, ਮੈਂ ਸਪੇਸ ਸਾਇੰਟਿਸਟ ਬਣਨਾ, ਮੈਂ ਚੰਗਾ ਪੋਲੀਟੀਸ਼ੀਅਨ ਬਣਨਾ, ਮੈਂ ਇੱਕ ਵੱਡਾ ਆਫਿਸਰ ਬਣਨਾ, IAS ਬਣਨਾ, IPS ਬਣਨਾ, ਜਾਂ ਮੈਂ ਫੋਰਨ ਦੇ ਵਿੱਚ ਜਾ ਕੇ ਐਡਜਸਟ ਹੋਣਾ। ਤੇ ਇਸੇ ਤਰ੍ਹਾਂ ਹੀ ਅਸੀਂ ਗੋਲ ਮਿਸਦੇ ਹਾਂ ਪੱਕੇ ਤੌਰ ਤੇ ਵੀ ਯਾਰ ਇਹਨਾਂ ਸਾਰੀਆਂ ਚੀਜ਼ਾਂ ਚੋਂ ਦੇਖ ਲਿਆ, ਮਾਂ ਬਾਪ ਨੇ, ਦਾਦੇ ਨੇ, ਚਾਚੇ ਨੇ, ਤਾਏ ਨੇ, ਫੁੱਫੜ ਨੇ, ਕਿਸੇ ਵੀ ਦੋਸਤ ਨੇ, ਖਾਲੀ ਹੱਥ ਆਏ ਤੇ ਖਾਲੀ ਹੱਥ ਗਏ, ਜਿੰਨੇ ਮਰਜ਼ੀ ਉਹਨੇ ਪੈਸੇ ਇਕੱਠੇ ਕਰ ਲਏ, ਜਿੰਨੀ ਮਰਜ਼ੀ ਉਹਨੇ ਪਾਵਰ ਬਣਾ ਲਈ, ਪਰ ਅਖੀਰ ਦੇ ਵਿੱਚ 1 ਕਰੋੜਾਂ ਅਰਬਾਂ ਰੁਪਈਏ ਵੀ ਇਕੱਠੇ ਕੀਤੇ, ਪਰ ਅਖੀਰ 'ਚ 200 ਰੁਪਏ ਦੇ ਕੂਜੇ ਦੇ ਵਿੱਚ ਉਹਦੀ ਸਵਾਹ ਪਾ ਕੇ ਪਾਣੀ ਸਿੱਟ ਦਿੰਦੇ ਨੇ। ਸੋ ਆਹ ਸਾਡੀ ਅਸਲੀਅਤ ਹੈ। ਫਿਰ ਬੰਦਾ ਸੋਚਦਾ ਨਹੀਂ ਨਹੀਂ, ਮੈਂ ਸੋਚਿਆ ਵੀ ਜ਼ਿੰਦਗੀ 'ਚ ਜਿਹੜਾ ਜੰਮਿਆ ਸੀ ਇਸ ਦੁਨੀਆਂ ਦੇ ਵਿੱਚ, ਮਾਂ ਦੇ ਪੇਟ 'ਚੋਂ ਆਇਆ ਸੀ, ਕੀ ਮੈਂ ਭੈਣ ਭਰਾਵਾਂ ਨਾਲ ਪਿਆਰ ਕਰਨ ਆਇਆ, ਕੀ ਮੈਂ ਐਜੂਕੇਸ਼ਨ ਲੈਣ ਆਇਆ, ਕੀ ਮੈਂ ਵਿਆਹ ਕਰਾ ਕੇ ਫੇਰ ਬੱਚੇ ਪੈਦਾ ਕਰਨਾ ਆ, ਜਿਹੜੇ ਆਹ ਮੇਰੇ ਤੇ ਜ਼ਬਰਦਸਤੀ ਜਵਾਨੀ ਜਿਹੜੀ ਸੀ ਉਹ ਕਿੱਥੇ ਗਈ, ਝੂੜੀਆਂ ਪੈ ਗਈਆਂ, ਸਭ ਕੁਛ ਦਿਸਦਾ ਨਹੀਂ, ਗੋਡਿਆਂ ਦੇ ਨਾਲ ਮੂੰਹ 'ਚ ਬਲਗਮ ਆ ਰਹੀ ਹੈ। ਸੋ ਫਿਰ ਮੈਨੂੰ ਜ਼ਿੰਦਗੀ ਜਿਉਣ ਦਾ ਪਰਪਜ਼ ਕੀ ਹੈ? ਸੋ ਜਦੋਂ ਬੰਦੇ ਦੇ ਅੰਦਰੋਂ ਇਹ ਗੱਲ ਪੈਦਾ ਹੋ ਜਾਂਦੀ ਹੈ, ਜਿਹਨੂੰ ਗੋਲ ਕਹਿੰਦੇ, ਉਹ ਕਹਿੰਦਾ ਵੀ ਮੈਂ ਵੀ ਦੇਖਾਂ ਤਾਂ ਸੀ ਕਿ ਮੇਰੀ ਜ਼ਿੰਦਗੀ ਦਾ ਅਸਲੀ ਉਦੇਸ਼ ਕੀ ਹੈ, ਉਹ ਰੂਹਾਨੀ ਗੋਲ ਹੋ ਜਾਂਦਾ। ਸੋ ਦੋਨੇ ਤਰ੍ਹਾਂ ਦੇ ਗੋਲ ਨੇ, ਇੱਕ ਦੁਨਿਆਵੀ ਗੋਲ ਹੈ ਤੇ ਇੱਕ ਰੂਹਾਨੀ ਗੋਲ ਹੈ। ਸੋ ਜਿਹੜਾ ਮੈਂ ਜੇ ਦੱਸਿਆ ਨਾ, ਦੋਨਾਂ ਨੂੰ ਜੇ ਪ੍ਰਾਪਤ ਕਰਨਾ ਹੋਵੇ, ਜੇ ਮੋਟੀ ਜੀ ਗੱਲ ਮੇਰੇ ਤੋਂ ਪੁੱਛੋ, ਤਾਂ ਇੱਕ ਗੱਲ ਹੈ ਕਿ ਜਿੰਨਾ ਚਿਰ ਤੱਕ ਸਾਨੂੰ ਇਹ ਵਿਸ਼ਵਾਸ ਨਹੀਂ ਨਾ ਹੁੰਦਾ ਪੱਕਾ ਕਿ ਮੇਰੇ ਅੰਦਰ ਇੱਕ ਉਹ ਤਾਕਤ ਬੈਠੀ ਹੈ, ਸਰੀਰ ਦੇ ਨਾਲ ਨਾਲ ਮੇਰੇ ਅੰਦਰ ਇੱਕ ਉਹ ਰੱਬੀ ਤਾਕਤ ਹੈ ਜੋ ਹਰ ਸਮੇਂ ਮੇਰੇ ਚੰਗੇ ਜਾਂ ਮਾੜੇ, ਮੇਰੀ ਹਰ ਕਰਤੂਤ ਨੂੰ ਦੇਖ ਰਹੀ ਹੈ, ਚੰਗੀ ਕਰਦਾ ਕਿ ਮਾੜੀ ਕਰਦਾ। ਲੋਕਾਂ ਨੂੰ ਤੁਸੀਂ ਮੂਰਖ ਬਣਾ ਲਓਗੇ, ਦੁਨੀਆਂ ਨੂੰ ਬੇਵਕੂਫ ਬਣਾ ਲਓਗੇ, ਪਰ ਉਹ ਜਿਹੜੀ ਅੰਦਰ ਤਾਕਤ ਬੈਠੀ ਹੈ ਨਾ, ਉਹਨੂੰ ਤੁਸੀਂ ਮੂਰਖ ਨਹੀਂ ਬਣਾ ਸਕਦੇ। ਉਹ ਸਾਡੇ ਹਰ ਐਕਸ਼ਨ ਨੂੰ ਬਾਚ ਕਰ ਰਹੀ ਹੈ। ਜਦੋਂ ਸਾਡਾ ਇਸ ਗੱਲ ਦੇ ਵਿੱਚ ਪੱਕਾ 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 ਵਿਸ਼ਵਾਸ ਹੋ ਜਾਏ ਨਾ, ਤਾਂ ਯਕੀਨ ਕਰੋ, ਮੈਂ ਆਪਣਾ ਤਜਰਬਾ ਦੱਸਦਾ, ਫਿਰ ਤੁਸੀਂ ਜ਼ਿੰਦਗੀ ਦੇ ਵਿੱਚ ਹਮੇਸ਼ਾ 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 ਕਾਮਯਾਬ ਹੋਵੋਗੇ, ਅਸਫਲ ਹੁੰਦੇ ਹੀ ਨਹੀਂ। ਇਸੇ ਕਰਕੇ ਤਾਂ ਕਿਹਾ ਜਾਂਦਾ ਨਾ ਕਿ ਅੱਛੀ ਕਰਨੀ ਕਰੋ ਕਬੀਰਾ, ਕਬੀਰ ਸਾਹਿਬ ਨੇ ਕਿਹਾ ਸੀ ਕਿ ਚੰਗੇ ਕੰਮ ਕਰੋ, ਅੱਛੀ ਕਰਨੀ ਕਰੋ ਕਬੀਰਾ, ਮਤ ਕਰਨਾ ਕੁਛ ਕਾਲਾ, ਕੋਈ ਪੁੱਠੇ ਸਿੱਧੇ ਕੰਮ ਨਾ ਕਰ ਲੈਣਾ, ਕਿਉਂ? ਕਿਉਂਕਿ ਹਜ਼ਾਰ ਆਂਖ ਸੇ ਦੇਖ ਰਿਹਾ ਹੈ ਤੁਝਕੋ ਦੇਖਣ ਵਾਲਾ, ਉਹ ਸਾਡੇ ਅੰਦਰ ਬੈਠਾ। ਜਦੋਂ ਸਾਡੇ ਕੋਲ ਦੁਕਾਨ ਤੇ ਕੋਈ ਗਾਹਕ ਆਉਂਦਾ, ਅਸੀਂ ਚਲਾਕੀ ਜੀ ਕਰਕੇ ਕਰਦੇ ਹਾਂ ਵੀ ਇਹ ਬੰਦਾ ਆ ਗਿਆ, ਚਲੋ ਇਹਨੂੰ ਚਾਹ ਪਿਲਾ ਦਿਓ, ਲਾ ਲਾਂਗੇ ਪੈਸੇ ਜੀ, ਕੋਈ ਨੀ ਜੀ ਕਰ ਲਾਂਗੇ ਜੀ। ਬਾਅਦ ਚ ਕਹਿੰਦੇ ਉਹ ਜਿਹੜੀ $100 ਦੀ ਚੀਜ਼ ਤੁਸੀਂ ਗਾਹਕ ਨੂੰ ਵੇਚੋ, ਕਹਿੰਦੇ ਭਾਈ ਸਾਹਿਬ ਹੈ ਤਾਂ 150 ਦੀ, ਚਲੋ ਤੁਸੀਂ ਮੈਨੂੰ 125 ਦੋ, ਪੈਸੇ ਵੀ ਜ਼ਿਆਦਾ ਲੈ ਲਏ, ਇਹ ਠੱਗੀ ਕਰ ਰਹੇ ਤੁਸੀਂ, ਉਹਨੂੰ ਤਾਂ ਬੇਵਕੂਫ ਨਾ ਤਾ। ਪਰ ਜਿਹੜਾ ਅੰਦਰ ਬੈਠਾ ਉਹ ਤੁਹਾਡੇ ਤੇ ਹੱਸ ਰਿਹਾ ਵੀ ਕਿੰਨੀ ਚਲਾਕੀ ਮਾਰੀ, ਵੇਚਦਾ ਇਹ 100 ਦੀ ਸੀ, ਚਾਹ ਜੀ ਦਾ ਕੱਪ ਪਿਲਾ ਕੇ ਇਹਨੇ 125 ਦੇ ਕੋਲ ਚਾਰ ਕਰ ਲਿਆ। ਔਰ ਯਾਦ ਰੱਖੋ, ਉਹ ਬੰਦੇ ਨੂੰ ਵੀ ਪਤਾ ਲੱਗ ਜਾਂਦਾ ਤੇ ਮੁੜ ਕੇ ਉਹ ਤੁਹਾਨੂੰ ਠੱਗਾਂ ਦੀ ਲਿਸਟ ਚ ਪਾਉਂਦਾ। ਜਦੋਂ ਤੁਸੀਂ ਇੱਕ ਵਾਰੀ ਠੱਗੀ ਦੇ ਤੌਰ ਤੇ ਮਸ਼ਹੂਰ ਹੋ ਗਏ ਨਾ, ਫਿਰ ਤੁਸੀਂ ਸਫਲ ਬਹੁਤ ਘੱਟ ਹੋਣੇ, ਕਦੀ ਵਾਰ ਜੇ ਸਫਲ ਹੋ ਵੀ ਗਏ ਬਾਅਦ ਦੇ ਵਿੱਚ ਅਸਫਲਤਾ ਹੋਏਗੀ। ਇਸ ਤਰ੍ਹਾਂ ਸਾਡੇ ਜਿਹੜੇ ਪੋਲੀਟੀਸ਼ੀਅਨ ਨੇ ਵੋਟਾਂ ਲੈ ਲੈਂਦੇ ਨੇ, ਨੰਬਰ ਵੀ ਉਹੀ ਦਿੰਦੇ ਨੇ, ਨੰਬਰ ਬਾਅਦ ਚ ਬਦਲਾ ਆਉਂਦੇ, ਮੁੜ ਕੇ ਫੋਨ ਨਹੀਂ ਚੱਕਦੇ, ਸੈਕਟਰੀ ਰੱਖ ਲੈਂਦੇ, ਹੋਰ ਰੱਖ ਲੈਂਦੇ, ਕੋਈ ਗੱਲ ਨੀ, 4 ਸਾਲ ਕਿਹੜਾ ਦੂਰ ਨੇ। ਜਦੋਂ ਉਹਨੇ ਤੁਸੀਂ ਕਹਿੰਦੇ ਰੁਲਦੂ ਰਾਮ ਤਾਂ ਆਪਣਾ ਹੀ ਬੰਦਾ, ਕਰਤਾਰ ਸਿੰਘ ਤਾਂ ਆਪਣਾ ਹੀ ਬੰਦਾ, ਪਰ ਦੋਨਾਂ ਨੂੰ ਪਤਾ ਕਿ ਇਹਨੇ 4 ਸਾਲ ਮੇਰੀ ਪੁੱਛ ਨਹੀਂ, ਇਹਨੇ ਮੇਰੇ ਫੋਨ ਦਾ ਜਵਾਬ ਨਹੀਂ ਦਿੱਤਾ, ਇਹਨੇ ਮੇਰੇ ਟੈਕਸ ਦਾ ਜਵਾਬ ਨਹੀਂ ਦਿੱਤਾ, ਕੋਈ ਗੱਲ ਨੀ ਪੁੱਤ, ਹੁਣ ਤੂੰ ਵੋਟਾਂ ਲੈਣੀ, ਹੁਣ ਉਲਟ ਤੇਰੇ ਪ੍ਰਚਾਰ ਕਰੂਗਾ, ਤਾਂ ਫੇਲ ਹੋ ਜਾਂਦੇ, ਉਹ ਹਾਰ ਜਾਂਦੇ ਨੇ। ਤੇ ਇਸੇ ਕਰਕੇ ਕਿਹਾ ਨਾ, ਅੱਛੀ ਕਰਨੀ ਕਰੋ ਕਬੀਰਾ, ਮਤ ਕਰਨਾ ਕੁਛ ਕਾਲਾ, ਹਜ਼ਾਰ ਆਂਖ ਸੇ ਦੇਖ ਰਿਹਾ ਹੈ ਤੁਝਕੋ ਦੇਖਣ ਵਾਲਾ। ਜਦੋਂ ਸਾਨੂੰ ਇਹ ਗੱਲ ਦਾ ਪੱਕੇ ਤੌਰ ਤੇ ਭਰੋਸਾ ਹੋ ਜਾਏ ਨਾ ਕਿ ਮੇਰੇ ਅੰਦਰ ਉਹ ਤਾਕਤ ਬੈਠੀ ਹੈ ਤੇ ਉਸ ਤਾਕਤ ਦੇ ਨਾਲ ਮੈਂ ਜੁੜਨਾ, ਤੇ ਜਦੋਂ ਉਸ ਤਾਕਤ ਦੇ ਨਾਲ ਸੱਚੇ ਤਰੀਕੇ ਨਾਲ ਤੁਸੀਂ ਜੁੜ ਜਾਓਗੇ, ਸਵੇਰੇ ਸ਼ਾਮ ਉਹਦੀ ਆਰਾਧਨਾ ਕਰਦੇ ਹੋ, ਇਬਾਦਤ ਕਰਦੇ ਹੋ, ਪੂਜਾ ਪਾਠ ਕਰਦੇ ਹੋ, ਜਦੋਂ ਉਹ ਤਾਕਤ ਖੁਸ਼ ਹੋ ਜਾਂਦੀ ਹੈ, ਫਿਰ ਤੁਹਾਨੂੰ ਦੁਨੀਆਂ ਦੇ ਅੰਦਰ ਕਿਸੇ ਵੀ ਚੀਜ਼ ਦੀ ਘਾਟ ਨਹੀਂ ਰਹਿੰਦੀ। ਤੁਸੀਂ ਕੋਈ ਵੀ ਗੋਲ ਫਿਕਸ ਕਰ ਲਓ, 100% ਤੁਸੀਂ ਉਸ ਨੂੰ ਪ੍ਰਾਪਤ ਕਰੋਗੇ। ਦੇਖੋ, ਇੱਕ ਗੁਲਾਬ ਰੋਜ਼ ਦਾ ਪਲਾਂਟ ਸੀਗਾ, ਰੋਜ਼ਿਸ ਲੱਗੇ ਸੀ ਬੜੇ ਵਧੀਆ। ਕੋਈ ਬੰਦਾ ਆਇਆ ਤੇ ਉਹਨੇ ਸਾਰੇ ਘਰੇ ਕੋਈ ਫੰਕਸ਼ਨ ਦੇ ਚੀਜ਼ ਨੇ, ਉਹਨੇ ਪੌਦੇ ਤੋਂ ਸਾਰੇ ਗੁਲਾਬ ਦੇ ਫੁੱਲ ਤੋੜ ਲਏ। ਜਦੋਂ ਫੁੱਲ ਤੋੜ ਲਏ ਤੇ ਡਾਹਣੀਆਂ ਜਿਹੀਆਂ ਰਹਿ ਗਈਆਂ, ਫਿਰ ਵੀ ਹਵਾ ਛਿੱਲੀ ਜਾਣ, ਝੂਮੀ ਜਾਣ, ਤੇ ਕਿਸੇ ਬੰਦੇ ਨੇ ਉੱਥੇ, ਸਾਧੂ ਨੇ ਬੈਠਾ ਸੀਗਾ, ਉਹਨੇ ਦੇਖਿਆ ਵੀ ਸਾਰੇ ਫੁੱਲ ਤੋੜ ਕੇ ਲੈ ਗਿਆ ਤਾਂ ਰੋਡਾ ਜਿਹਾ ਹੋ ਗਿਆ ਤੇ ਫਿਰ ਵੀ ਹਿੱਲੀ ਜਾਂਦਾ। ਉਹਨੇ ਗੁਲਾਬ ਨੂੰ ਪੁੱਛਿਆ ਵੀ ਤੂੰ ਬੜਾ ਖੁਸ਼ ਹੈ, ਤੇਰੇ ਸਾਰੇ ਫੁੱਲ ਤਾਂ ਤੋੜ ਕੇ ਲੈ ਗਿਆ, ਤੂੰ ਤਾਂ ਰੋਡ ਘਰੂੰਡਾ ਜਿਹਾ ਹੋ ਗਿਆ, ਫਿਰ ਵੀ ਕਿਉਂ ਝੂਮੀ ਜਾਂਦਾ? ਉਹ ਕਹਿੰਦਾ, ਸੰਤ ਜੀ ਗੱਲ ਸੁਣੋ, ਜੇ ਉਹ ਫੁੱਲ ਤੋੜ ਕੇ ਲੈ ਗਿਆ ਨਾ, ਪਰ ਮੇਰੀ ਜੜ ਧਰਤੀ ਦੇ ਨਾਲ ਜੁੜੀ ਵੀ ਹੈ, ਤੇ ਜਿਹੜੀ ਮੇਰੀ ਜੜ ਧਰਤੀ ਨਾਲ ਜੁੜੀ ਹੈ ਨਾ, ਜੇ ਤੋੜ ਕੇ ਲੈ ਗਿਆ 100 ਫੁੱਲ ਤਾਂ 1000 ਹੋਰ ਆ ਜਾਣਗੇ। ਸੋ ਜਦੋਂ ਬੰਦਾ ਪਰਮਾਤਮਾ ਦੇ ਵਿੱਚ ਇਹ ਵਿਸ਼ਵਾਸ ਹੋ ਜਾਂਦਾ ਨਾ ਕਿ ਜੇ ਮੇਰਾ ਨੁਕਸਾਨ ਵੀ ਹੋ ਗਿਆ ਤਾਂ ਵੀ ਕੋਈ ਗੱਲ ਨਹੀਂ, ਪਰਮਾਤਮਾ ਦੇ ਲਈ, ਪਰਮਾਤਮਾ ਨੇ ਕੋਈ ਮੇਰੇ ਲਈ ਵਧੀਆ ਪਲਾਨ ਕੀਤੀ ਹੋਣੀ ਹੈ, ਔਰ ਇਹ ਹੁੰਦਾ ਵੀ ਪੱਕਾ, ਤੁਸੀਂ 100% ਪਰਮਾਤਮਾ ਤੇ ਵਿਸ਼ਵਾਸ ਕਰੋ। ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਬੇਸਿਕਲੀ ਸਾਰੀਆਂ ਗੱਲਾਂ ਦਾ ਨਿਚੋੜ ਇਹੀ ਹੈ ਕਿ ਜੇ ਸਾਨੂੰ ਇਸ ਗੱਲ ਦਾ ਵਿਸ਼ਵਾਸ ਹੋ ਜਾਏ ਕਿ ਮੇਰੇ ਸਰੀਰ ਦੇ ਅੰਦਰ ਜਿੱਥੇ ਹੱਡ ਚਮ ਮਾਸ ਦਾ ਬਣਿਆ ਹੋਇਆ ਉਹਦੇ ਅੰਦਰ ਰੱਬੀ ਤਾਕਤ ਹੈ ਤੇ ਉਹ ਰੱਬੀ ਤਾਕਤ ਮੈਨੂੰ ਦੇਖ ਰਹੀ ਹੈ ਹਰ ਵਕਤ, ਤਾਂ ਅਸੀਂ ਕਦੇ ਵੀ ਅਸਫਲ ਨਹੀਂ ਹੁੰਦੇ, ਹਮੇਸ਼ਾ ਜਿਹੜੀ ਚੀਜ਼ ਨੂੰ ਹੱਥ ਪਾਉਂਦੇ ਹਾਂ ਸਫਲ 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 ਹੋਵਾਂਗੇ। ਇਹ ਹੈ ਮੋਟੀ ਗੱਲ। ਸੋ ਮਹਾਤਮਾ ਬੁੱਧ ਨੇ ਵੀ ਇੱਕ ਵਾਰੀ ਇਹੀ ਕਿਹਾ ਸੀ ਕਿ ਜਿੰਨਾ ਚਿਰ ਤੱਕ ਇਨਸਾਨ ਆਪਣੀਆਂ ਬੁਰੀਆਂ ਆਦਤਾਂ ਨੂੰ ਨਹੀਂ ਛੱਡਦਾ, ਪੀਣੀ ਸ਼ਰਾਬ ਹੈ, ਖਾਣਾ ਮੀਟ ਹੈ, ਬਦਕਾਰੀ ਕਰਨੀ ਹੈ, ਕਰਪਸ਼ਨ ਕਰਨੀ ਹੈ, ਹੇਰਾਫੇਰੀਆਂ ਕਰਨੀ ਹੈ, ਥੋੜੇ ਜਿਹੇ ਸਮੇਂ ਲਈ ਸਫਲ ਹੋ ਜਾਓਗੇ, ਬਾਅਦ ਛਿੱਤਰੀ ਪੈਣੇ ਨੇ, ਬਾਅਦ ਚ ਇਨਕਮ ਟੈਕਸ ਵਾਲਿਆਂ ਦੇ ਰੇਡ ਹੀ ਹੋਣੀ ਹੈ। ਸੋ ਆਪਣੀਆਂ ਬੁਰੀਆਂ ਆਦਤਾਂ ਨੂੰ ਛੱਡੋ। ਜਿਹੜਾ ਇਨਸਾਨ ਆਪਣੀਆਂ ਬੁਰੀਆਂ ਆਦਤਾਂ ਨੂੰ ਛੱਡ ਲੈਂਦਾ ਨਾ, ਉਹ ਜੀਵਨ ਦੇ ਵਿੱਚ, ਉਹ ਆਪਣੀ ਲਾਈਫ ਦੇ ਵਿੱਚ ਹਮੇਸ਼ਾ ਹੀ ਕਾਮਯਾਬ ਹੁੰਦਾ। ਮਹਾਤਮਾ ਬੁੱਧ ਨੇ ਐਗਜ਼ਾਮਪਲ ਦਿੱਤੀ ਕਿ ਜਦੋਂ ਅਸੀਂ ਧਰਤੀ ਦੇ ਵਿੱਚ ਕੋਈ ਬੀਜ ਬੀਜਦੇ ਹਾਂ, ਫਰਕ ਕਰੋ ਅੰਬ ਦੀ ਗੁਠਲੀ ਬੀਜਦੇ ਹਾਂ, ਰਾਜਮਾਂਹ ਬੀਜਦੇ, ਸਾਡੀ ਘਰ ਵਾਲੀ ਨੇ ਪਰਸਾਂ ਪਿਛਲੇ ਹਫ਼ਤੇ ਰਾਜਮਾਂਹ ਲੈ ਕੇ ਉਹ ਮਿੱਟੀ ਚ ਪਾ ਤੇ ਤੇ ਦੇਖਿਆ ਥੋ 2 ਦਿਨਾਂ ਬਾਅਦ ਰਾਜਮਾਂਹ ਜਿਹੜੇ ਸੀ ਉਹ ਛਿਲਕਾ ਜਿਹਾ ਸੀ ਉਹ ਪਾੜ ਗਿਆ ਤੇ ਉਹਦੇ ਵਿੱਚ ਤੂਈਆਂ ਜਿਹੀਆਂ ਨਿਕਲ ਆਈਆਂ। ਸੋ ਜਦੋਂ ਤੂਈਆਂ ਨਿਕਲ ਆਈਆਂ ਤਾਂ ਇਹਦਾ ਮਤਲਬ ਉਹ ਇੱਕ ਕਾਮਯਾਬ ਦਰਖਤ ਬਣੂਗਾ। ਮਹਾਤਮਾ ਬੁੱਧ ਨੇ ਵੀ ਇਹੀ ਸਮਝਾਇਆ ਸੀ ਕਿ ਜੋ ਬੀਜ ਆਪਣੇ ਛਿਲਕੇ ਕੋ ਨਾ ਤੋੜੇ वो बीज कभी फलदायक ट्री नहीं बन सकता। और जो इंसान अपनी बुरी आदतों को ना छोड़े वो जीवन में कभी सफल नहीं हो सकता। सानू अपनी भेड़िया खोटिया आदतां छड़नियां पैणगियां, सानू सबर संतोख करना पऊ। ए रूहानी गल है। गल आपां मुड़ के फिर उत्थे चलीए कि सफल होने दे लई पहला सानू कोई गोल मिसना पैंदा है। गोल मिस लिया, फॉर एग्जाम्पल इंडिया च बैठे हां आपां, बरनाले बैठे हां, पूचो बैठे हां, लुधियाने बैठे हां, चंडीगढ़ बैठे हां, दिल्ली बैठे हां, कामे पिंड बैठे हां, नवे शहर ते कोले आ जिहड़ा, उत्थे बच्चा सोचदा कि मैं तां यार सारे बंदे साडे पिंड चो कनेडा चले गए, अमेरिका चले गए, इंग्लैंड चले गए, आस्ट्रेलिया चले गए, स्पेन चले गए, पुर्तगाल चले गए, ते मैं भी जाना। गोल मिस लिया कि मैं बाहर जाना। हुण बाहर जाण दे लई सैकंड स्टैप की है, कल्ला ही सोचो ना, फिर प्लैन भी, प्लैन स्कीम भी बनाउणी पऊ कि हाउ आई कैन अचीव दिस गोल, उस गोल नूं किवें प्राप्त करना है। फॉर एग्जाम्पल जे असीं चाहुंदे आ कि बाहर जाना है, कनेडा, अमेरिका, जिथे जिहड़े कंट्री च भी जाना है, फिर उहदे लई सानूं प्लैन बनाउणी पऊगी कि की मैं स्टडी बेस ते जाना है, की मैं पढ़ाई बेस ते जाना है, की मैं ब्याह दे बेस ते जाना है, कि मैं डोंकी रूट जाना भी कोई भी मैं फिट नहीं हूं, मैं तो एजेंट नूं पैसे देने इधर उधर जंगलों चो लुक लुका के उत्थे चला जाऊं, फिर रिफ्यूजी स्टेटस देने। बनाया तो स्कीमां तो बनाई ना, फिर उस स्कीम दे विच जे फर्ज करो स्टूडेंट वीजे ते जाना है, तां जे तुसीं स्टूडेंट वीजे ते जाना है तुहानूं उस देश दे जिहड़े भी देश च जाना उहदे लॉज पढ़ने पैणगे इमीग्रेशन दे, कि उहदी इमीग्रेशन स्टूडेंट वीजा किस तरह दिंदी है, किन्ने नंबर लेने पैंदे ने, की तरीका कॉलेज कदों एडमिशन मिलूगी, फीसां कदों ने, कदों एडमिशन शुरू हुंदी है, सारा कुछ पढ़ना पऊगा ना तुहानूं। ते उहदे लई फिर प्लैन बनाओ भी मैं इस स्कूल च एडमिशन लै लूंगा, आईलेट्स एग्जाम करूंगा, वधिया पढ़ूंगा, इन्ने पैसे इकट्ठे करूंगा, आह वकील नूं इकट्ठे करना, आप पैरालीगल लै लूंगा, यह सारियां प्लैनस ने अपनियां। उस तों बाद प्लैनस बना लिया, फिर सानूं तीसरा स्टैप हैगा एडवाइस फ्रॉम द प्रोफेसनल। सिर्फ घरे बह के प्लैनस नहीं, फिर कहिया बंदा उस फील्ड दे विच प्रोफेसनल है, उहदे नाल गलबात करनी पऊगी तुहानूं, चाहे वह पैरालीगल वाला है, चाहे वह वकील है, चाहे गूगल ते जाके पढ़ो, किसे रिश्तेदार नूं पढ़ो जिहड़ा उत्थे गया होवे, जिहड़ा उस तरीके नाल कामयाब होवे, यह सारियां प्रोफेसनल एडवाइस ने। ते उहदे विच एडवाइस दे विच यह ख्याल रखो कि एक बंदे तों एडवाइस ना लो, यह साडी बहुत वड्डी घाट है। सानू एडवाइस वख वख बंदियां तों लैणी चाहीदी, वख वख बंदियां दे तजर्बे देखणे, फिर अपना ब्रेन यूज करके फिर कोई फॉलो करो गल नूं। कई बंदे पैरालीगल आ जिहड़े थोड़े कोल आउंदा इल ते कुक्कड़ नहीं, उह कहिंदे नंगा देंगे पैसे लो, जिवें उह डोंकी रूट है, उह अगे आ के फस जांदे, तुसीं अगे जा के कामयाब नहीं हुंदे। कई बंदे कहिंदे ने चलो ब्याह करा देंगे, चलो ब्याह दे वेस्ते गल कर लईए, मैं तां जिवें मर्जी होवे जिहो जी कुड़ी, कुड़ी कहिंदी जिहो जिहा मर्जी मुंडा होवे, मुंडा कहिंदा जिहो जी मर्जी कुड़ी होवे, मैं तां कनेडा ही जाणा। तुहानू पता किन्ना धोखा हुंदा उहदे विच, सफल असीं क्यों नहीं हुंदे? जिहड़ा मुंडा ड्रग्स करदा मां बाप कहिंदे दसदे नहीं, कुड़ी वाला नूं इंडिया की कुड़ी उहनूं कहिंदे जी साडा मुंडा तां बहुत चंगा, वह आ नहीं सकदा, बस मौके दे मौके आऊगा, फटाफट ब्याह कर दो, साडी तां कोई डिमांड नहीं। हुण कुड़ी वाले नूं काहली हुंदी है वी मैं कनेडा भेजनी है कुड़ी, उह पुछदा जी मुंडा की काम करदा, उह कहिंदे जी बस ट्रांसपोर्ट का काम है, 9-10 ट्रक ने। अगला कहिंदा 9-10 ट्रक, ट्रक तां इक ही बहुत हुंदा। वह कहते चंगा अमीर है, गल नहीं पुछते, बात नहीं पुछते, उदा ब्याह कर देंगे ने। जो कुड़ी इतने कनेडा आती है रोंदी है, बापू पुछता क्यों रोंदी है, कहती तुसी तो कहते सी 9-10 ट्रक ने, सवाह पले नहीं, 9-10 का नंबर है, ट्रक का नंबर वह भी किराए से 910 नंबर देते, पै गया ना पंगा। यह चलाकी है, फिर कामयाब नहीं होंगे क्योंकि असी दरियाफ्त नहीं पूरी की। कोई बंदा कहता इतों कोई कुड़ी गई तो वह मुंडे नूं लभदे ने, मुंडे ने कोई बचोले ने फसादा बिचो पैसे खा के, वह कहना मुंडा कहता जी बाप बहुत अमीर है, यह तो टिम्बर मरचेंट है, लकड़ी की फैक्ट्री है। हाला कहता फिर वधिया काम होर की चाहिए, पैसे लाऊगा। वह पुछते ने थोड़ी टिम्बर मरचेंट लकड़ी की फैक्ट्री कितने, कहते स्टेशन के किनारे है जी। कहते अच्छा, तो बहू जी कदों जाते हैं? कहते तो सवेरे सवेरे 2-3 घंटे का काम होता, फिर घरे आ जाते हैं। बचोले ने कहा उस स्टेशन के आले दुआले सवेरे सवेरे घूमते रहे भी कोई फैक्ट्री नहीं है। ते जदों पता किता किसी ने गवांढ आण चो भी जी आ फैक्ट्री, कहिंदे फैक्ट्री कोई नहीं, कहिंदे जी इहनूं बंदे नूं जाणदे उहदी फैक्ट्री है टिम्बर मिल जाए, कहिंदा उह बैठा सामने दातना वेचदा, ਦਾਤਨਾਂ ਨੂੰ ਵੀ ਲੱਕੜ ਦੀ ਹੈ, ਉਹਨੂੰ ਟਿੰਬਰ ਮਿਲ ਚੜਨਾ। ਇਹ ਜਦੋਂ ਅਸੀਂ ਪੂਰੀ ਪਲੈਨਿੰਗ ਬਣਾ ਕੇ ਅਡਵਾਈਸ ਪ੍ਰੋਫੈਸ਼ਨਲ ਤੋਂ ਨਹੀਂ ਲੈਂਦੇ ਤਾਂ ਉਦੋਂ ਅਸੀਂ ਬਹੁਤ ਵਾਰੀ ਫੇਲ ਵੀ ਹੋ ਜਾਂਦੇ ਹਾਂ। ਫਿਰ ਅਡਵਾਈਸ ਲੈ ਲਈ, ਗੋਲ ਮਿਥ ਲਿਆ, ਪਲੈਨ ਬਣਾ ਲਈ, ਫਿਰ ਉਹਦੇ ਤੇ ਐਕਸ਼ਨ ਵੀ ਕਰਨਾ ਹੈ। ਹੁਣ ਐਕਸ਼ਨ ਸਿਰਫ ਸਕੀਮਾਂ ਬਣਾਓ, ਮੈਂ ਪੜ੍ਹ ਲੂੰਗਾ ਤੇ ਇੰਨੇ ਨੂੰ ਇਮੀਗ੍ਰੇਸ਼ਨ ਦੀ ਇੰਟਰਵਿਊ ਆਉਂਦੀ ਹੈ, ਪੜ੍ਹਿਆ ਪੁੜਿਆ ਹੁੰਦਾ ਨਹੀਂ, ਉਹ ਕੋਈ ਸਵਾਲ ਪੁੱਛਦਾ ਜਵਾਬ ਕੋਈ ਦੇਦਾ ਨਹੀਂ, ਅਲ ਰਿਜੈਕਟ ਕਰਕੇ ਪਰਾਂ ਮਾਰਦਾ ਜਾਂ ਅਸੀਂ ਝੂਠ ਬੋਲ ਦਿੰਦੇ ਹਾਂ। ਸੋ ਇਸ ਕਰਕੇ ਸਾਨੂੰ ਪ੍ਰੋਪਰ ਉਹਦੀ ਹੈ ਐਕਸ਼ਨ ਕਰਨ ਦੀ ਲੋੜ ਹੈ। ਫਿਰ ਉਸ ਤੋਂ ਬਾਅਦ ਕੌਨਫੀਡੈਂਸ, ਫੇਥ ਵੀ ਹੋਣਾ ਚਾਹੀਦਾ। ਫੇਥ ਇਹ ਹੋਣਾ ਚਾਹੀਦਾ ਕਿ ਪਰਮਾਤਮਾ ਦੀ ਮੇਰਾ ਆਪਣਾ ਵਿਸ਼ਵਾਸ ਹੈ, ਮੰਨੋ ਜਾਂ ਨਾ ਮੰਨੋ, ਮੈਂ ਤਾਂ ਆਪਣੀ ਤੇ ਗੱਲ ਕਰਦਾ ਕਿ ਜਿਹੜਾ ਬੰਦਾ ਸਵੇਰੇ ਸ਼ਾਮ ਪਰਮਾਤਮਾ ਦੇ ਲੜ ਲੱਗਿਆ ਹੋਇਆ ਨਾ, ਤੁਹਾਡੀਆਂ ਬਹੁਤ ਸਾਰੀਆਂ ਮੁਸੀਬਤਾਂ ਦਾ ਹੱਲ ਪਰਮਾਤਮਾ ਆਪਣੇ ਆਪ ਹੀ ਕਰ ਦਿੰਦਾ, ਜਦੋਂ ਜਿਵੇਂ ਆਪਣਾ ਪਿਓ ਹੈ। ਜੇ ਅਸੀਂ ਆਪਣੇ ਮਾਂ ਬਾਪ ਦੀ ਦੱਬ ਕੇ ਸੇਵਾ ਕਰਦੇ ਹਾਂ, ਉਹਨਾਂ ਦਾ ਕਹਿਣਾ ਮੰਨਦੇ ਹਾਂ, ਤੇ ਸਾਨੂੰ ਕਿਸੇ ਚੀਜ਼ ਦੀ ਕੋਈ ਪ੍ਰੋਬਲਮ ਹੁੰਦੀ ਹੈ, ਮਾਂ ਬਾਪ ਆਪ ਭੁੱਖੇ ਰਹਿਣਗੇ, ਪਿਓ ਆਪ ਪਾਟਿਆ ਪਜਾਮਾ ਪਾ ਲੂਗਾ, ਜੁੱਤੀ ਟੁੱਟੀ ਹੋਊਗੀ, ਪਰ ਸਾਨੂੰ ਵਧੀਆ ਦਿੰਦੀ ਹੈ। ਤੇ ਜਿਹਨੇ ਕੁੱਲ ਪਰਮਾਤਮਾ ਨੇ ਸਾਨੂੰ ਪੈਦਾ ਕੀਤਾ, ਜਦੋਂ ਅਸੀਂ ਉਹਦੇ ਅੰਗ ਸੰਗ ਲੱਗ ਗਏ, ਤੇ ਫਿਰ ਸਾਨੂੰ ਜਿੰਨੀਆਂ ਮਰਜ਼ੀ ਮੁਸ਼ਕਲਾਂ ਆਉਣ, ਬਜਾਇ ਮੁਸ਼ਕਲਾਂ ਨਾਲ ਲੜਨ ਦੇ ਤੁਸੀਂ ਉਹੀ ਵੱਧ ਤੋਂ ਵੱਧ ਸਮਾਂ ਮੈਡੀਟੇਸ਼ਨ ਨੂੰ ਦਿਓ, ਤੇ ਡੈਫੀਨੇਟਲੀ ਤੁਹਾਡੀਆਂ ਪ੍ਰੋਬਲਮ ਆਟੋਮੈਟਿਕਲੀ ਸੋਲਵ ਹੋ ਜਾਣਗੀਆਂ। ਯੇ ਮਤ ਕਹੋ ਖੁਦਾ ਸੇ ਮੇਰੀ ਮੁਸ਼ਕਲੇ ਬੜੀ ਹੈ, ਤੁਮ ਮੁਸ਼ਕਲੋਂ ਸੇ ਕਹਿ ਦੋ ਮੇਰਾ ਖੁਦਾ ਬੜਾ ਹੈ। ਜਦੋਂ ਕਦੇ ਤਕਲੀਫ ਆਵੇ, ਦੁੱਖ ਆਵੇ, ਕੋਈ ਸੰਕਟ ਚ ਫਾਜੀਏ, ਤਾਂ ਡਰੋ ਨਾ, ਸਗੋਂ ਇਹ ਯਕੀਨ ਕਰੋ ਕਿ ਮੇਰਾ ਪਿਓ ਮੋਦੀ ਹੈ, ਜਿਹਦਾ ਪਿਓ ਥਾਣੇਦਾਰ ਵੀ ਹੋਵੇ ਨਾ, DC ਲੱਗਿਆ, ਮਾੜੇ ਮੋਟੇ ਨੂੰ ਉਹ ਨਹੀਂ ਕੁਛ ਸਮਝਦਾ, ਪਰ ਸਾਡਾ ਤਾਂ ਪਿਓ ਕੁੱਲ ਕਾਇਨਾਤ ਨੂੰ ਪੈਦਾ ਕਰਨ ਵਾਲਾ। ਜੇ ਅਸੀਂ ਉਹਦੇ ਬੱਚੇ ਹਾਂ ਤੇ ਤਕਲੀਫਾਂ ਜਿਹੜੀਆਂ ਆਉਣਗੀਆਂ ਤਾਂ ਆਟੋਮੈਟਿਕਲੀ ਉਹ ਇਸ਼ਾਰੇ ਨਾਲ ਹੀ ਭਜਾ ਦੇਣਗੀਆਂ। ਸੋ ਇਸ ਕਰਕੇ ਸਾਨੂੰ ਕਦੇ ਵੀ ਡਰਨਾ ਨਹੀਂ ਚਾਹੀਦਾ, ਸਾਨੂੰ ਕੌਨਫੀਡੈਂਸ ਹੋਣਾ ਚਾਹੀਦਾ ਕਿ ਮੈਂ ਜ਼ਰੂਰ ਇਸ ਚੀਜ਼ ਨੂੰ ਪ੍ਰਾਪਤ ਕਰ ਲੂੰਗਾ। ਸਵਾਮੀ ਵਿਵੇਕਾਨੰਦ 39 ਸਾਲ ਦੀ ਉਮਰ ਦੇ ਵਿੱਚ ਚਲੇ ਗਏ। ਦੁਨੀਆਂ ਦੇ ਸਭ ਤੋਂ ਇੰਟੈਲੀਜੈਂਟ ਸੀ, ਬੁੱਕਸ ਪੜ੍ਹੋ, ਪੜ੍ਹ ਕੇ ਮਜ਼ਾ ਆ ਜਾਂਦਾ। ਉਹਨਾਂ ਨੇ ਕਿਹਾ ਸੀਗਾ ਕਿ ਕਰੇਜ ਇਜ਼ ਲਾਈਫ, ਹੌਸਲਾ ਹੈ ਨਾ ਉਹੀ ਜ਼ਿੰਦਗੀ ਹੈ, ਐਂਡ ਫੀਅਰ ਇਜ਼ ਡੈਥ, ਜਿਹੜਾ ਡਰ ਗਿਆ ਉਹ ਗੱਬਰ ਸਿੰਘ ਨਹੀਂ ਕਹਿੰਦਾ, ਜੋ ਡਰ ਗਿਆ ਸੋ ਮਰ ਗਿਆ। ਸੋ ਇਸ ਕਰਕੇ ਡਰਨ ਡੁਰਨ ਦੀ ਲੋੜ ਨਹੀਂ, ਪੱਕਾ ਵਿਸ਼ਵਾਸ ਕਰੋ ਕਿ ਪਰਮਾਤਮਾ ਤੁਹਾਡੇ ਨਾਲ ਹੈ, ਤੇ ਜਦੋਂ ਪਰਮਾਤਮਾ ਤੁਹਾਡੇ ਨਾਲ ਹੈ ਤੇ ਫਿਰ ਡਰਨ ਦੀ ਕੀ ਲੋੜ ਹੈ। ਹਰ ਚੀਜ਼ ਦੇ ਵਿੱਚ ਤੁਸੀਂ ਕਾਮਯਾਬ ਹੋਵੋਗੇ, ਪਰ ਉਹਦੇ ਨਾਲ ਸੰਸੀਅਰ ਹੋਣ ਦੀ ਲੋੜ ਹੈ। ਖੁਦੀ ਕੋ ਕਰ ਬੁਲੰਦ ਇਤਨਾ, ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ, ਕਿਸਮਤ ਤੋਂ ਪਹਿਲਾਂ, ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਬੰਦੇ ਸੇ ਖੁਦ ਪੁੱਛੇ, ਬਤਾ ਤੇਰੀ ਰਜ਼ਾ ਕਿਆ ਹੈ। ਮੇਕ ਯੂਰ ਸੈਲਫ ਸੋ ਬੋਲਡ ਦੈਟ ਐਟ ਦ ਟਾਈਮ ਆਫ ਡੈਸਟਨੀ ਗੋਡ ਹਿਮਸੈਲਫ ਵਿਲ ਆਸਕ ਵਟ ਯੂ ਵਿਸ਼ ਮਾਈ ਸਨ, ਕਿ ਪਰਮਾਤਮਾ ਇੰਨਾ ਆਪਣੇ ਆਪ ਨੂੰ ਬੋਲਡ ਕਰ ਲਓ ਕਿ ਮੈਂ ਪਰਮਾਤਮਾ ਦਾ ਬੱਚਾ, ਪਰਮਾਤਮਾ ਦਾ ਬੱਚਾ। ਜਦੋਂ ਤੁਸੀਂ ਪਰਮਾਤਮਾ ਦੇ ਬੱਚੇ ਪੱਕੇ ਤੌਰ ਤੇ ਬਣ ਗਏ, ਤੇ ਫਿਰ ਪਰਮਾਤਮਾ ਵੀ ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੰਦਾ। ਗੱਲ ਇਹ ਹੈ ਕਿ ਇਮਾਨਦਾਰੀ ਤੇ ਪੂਰੀ ਲਗਨ ਦੇ ਨਾਲ ਆਪਣੀ ਮਿਹਨਤ ਕਰਦੇ ਰਹੋ, ਬਾਕੀ ਉਸ ਪਰਮਾਤਮਾ ਤੇ ਛੱਡ ਦਿਓ, ਪਰਮਾਤਮਾ ਜ਼ਰੂਰ ਫਲ ਦੇਊਗਾ। ਕਿਉਂਕਿ ਦੇਖ ਲਓ, ਜਿਵੇਂ ਮਾਲੀ ਦਾ ਕੰਮ ਪੌਦੇ ਲਾਉਣਾ, ਜਿਹੜਾ ਮਾਲੀ ਹੁੰਦਾ, ਗਾਰਡਨ ਹੁੰਦਾ, ਪੌਦੇ ਲਾਉਂਦਾ, ਇਹਦੇ ਧਨੀਆ ਇੱਥੇ, ਉਹ ਇੱਥੇ, ਫੁੱਲ ਲਾਤੇ ਇੱਥੇ, ਪੌਦੇ ਲਾਤੇ, ਮਾਲੀ ਦਾ ਕੰਮ ਪੌਦੇ ਲਾਉਣਾ ਤੇ ਭਰ ਭਰ ਮਸ਼ਕਾਂ ਪਾਵੇ, ਤੇ ਮਸ਼ਕਾਂ ਪਾਣੀ ਪਾਉਂਦਾ ਭਰ ਭਰ ਕੇ ਰੋਜ਼ ਪਾਉਂਦਾ। ਰੱਬ ਦਾ ਕੰਮ ਫਲ ਫੁੱਲ ਲਾਉਣਾ, ਲਾਵੇ ਤੇ ਭਾਵੇਂ ਨਾ ਲਾਵੇ, ਮਾਲੀ ਸਿਰਫ ਆਪਣੀ ਟਰਾਈ ਕਰਦਾ, ਪਰ ਪਰਮਾਤਮਾ ਤੇ ਯਕੀਨ ਹੁੰਦਾ, ਇਸ ਕਰਕੇ ਉਹਦੇ ਫਲ ਲੱਗ ਜਾਂਦੇ ਨੇ। ਦਿਨ ਦੀ ਸ਼ੁਰੂਆਤ ਉਹਦੀ ਯਾਦ ਵਿੱਚ ਬੈਠੋ। ਜਦੋਂ ਅਸੀਂ ਸਵੇਰਾ, ਜਦੋਂ ਅਸੀਂ ਜਿਹੜੀ ਦਿਨ ਹੈ ਉਹ ਪਰਮਾਤਮਾ ਦੀ ਯਾਦ ਦੇ ਵਿੱਚ ਭਜਨ ਸਿਮਰਨ ਕਰਕੇ ਆਪਣਾ ਦਿਨ ਦੀ ਸ਼ੁਰੂਆਤ ਕਰਦੇ ਹਾਂ, ਤਾਂ ਜ਼ਿੰਦਗੀ ਦੇ ਵਿੱਚ ਯਕੀਨ ਕਰੋ ਕਿਸੇ ਚੀਜ਼ ਦੀ ਕਮੀ ਨਹੀਂ ਰਹਿ ਸਕਦੀ। ਅੰਮ੍ਰਿਤ ਵੇਲੇ ਜੋ ਵੀ ਜਾਗੇ ਭਾਗ ਜਾਗਦੇ ਸੁੱਤੇ, ਜੇ ਬੰਦਿਆ ਤੂੰ ਬੰਦਗੀ ਨਹੀਂ ਕੀਤੀ ਤੇਥੋਂ ਚੰਗੇ ਕੁੱਤੇ। ਸਾਨੂੰ ਜਿਹੜੇ ਬੰਦਿਆਂ ਨੂੰ ਸਵੇਰੇ ਸਵੇਰੇ ਨੀਂਦ ਬਹੁਤ ਆਉਂਦੀ ਹੈ, ਚਲੋ ਸਵੇਰੇ ਨੀਂਦ ਉੱਠਣਾ ਵੀ 11-12 ਵਜੇ, ਫਿਰ ਉੱਠ ਕੇ ਜਾਂ ਚਿੱਟੇ ਦਾ ਨੱਕ ਚ ਪਾ ਲੈਣੇ ਆ, ਜਾਂ ਸਿਗਰਟ ਪੀ ਲੈਣੇ, ਜਾਂ ਅਖਬਾਰ ਪੜ੍ਹ ਲੈਣੇ, ਜਾਂ ਅੱਜ ਕੱਲ੍ਹ ਬਿਮਾਰੀ ਚੱਲੀ ਹੈ ਟੈਕਸਟ ਮੈਸੇਜ ਦੀ, ਯੂਟਿਊਬ ਦੀ, ਵਟਸਐਪ ਦੀ, ਇਹ ਦੇਖਦੇ ਆ। ਸੋ ਫਿਰ ਇਹਨਾਂ ਨਾਲ ਦੋਸਤੀ ਹੈ ਤੇ ਫਿਰ ਇਹਨਾਂ ਤੋਂ ਕੰਮ ਕਰਾ ਲਿਓ ਜੋ ਕੁਛ ਕਰਾਉਣਾ। ਤੇ ਜੇ ਅਸੀਂ ਕੁੱਲ ਕਾਇਨਾਤ ਦੇ ਪੈਦਾ ਕਰਨ ਵਾਲੇ ਨਾਲ ਦੋਸਤੀ ਪਾਉਂਦੇ ਹਾਂ ਤੇ ਫਿਰ ਸਾਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿ ਸਕਦੀ। ਸੋ ਜੇ ਅਸੀਂ ਅੰਦਰੋਂ ਖੁਸ਼ੀ ਪ੍ਰਾਪਤ ਕਰਨੀ ਚਾਹੁੰਦੇ ਹਾਂ ਨਾ, ਹਰ ਬੰਦਾ ਖੁਸ਼ੀ ਪ੍ਰਾਪਤ ਕਰਨੀ ਚਾਹੁੰਦਾ, ਤਾਂ ਸਾਨੂੰ ਸਭ ਤੋਂ ਪਹਿਲਾਂ ਇਹ ਦੇਖਣਾ ਪਊਗਾ ਕਿ ਜਿਹੜੀ ਖੁਸ਼ੀ ਮੈਂ ਲੱਭਣੀ ਚਾਹੁੰਦਾ ਉਹ ਹੈ ਖੁਸ਼ੀ ਕਿੱਥੇ। ਸਾਡੀ ਬਾਹਲੀ ਦੁਨੀਆ ਜਾਂ ਦੁਨੀਆ ਦਾ ਤਜਰਬਾ ਕਿ ਜਿਹੜੀ ਖੁਸ਼ੀ ਹੈ ਨਾ ਉਹ ਜੰਗਲਾਂ ਪਹਾੜਾਂ ਚ ਬੈਠ ਕੇ ਉੱਥੇ ਮਿਲੂਗੀ, ਤੀਰਥ ਸਥਾਨਾਂ ਤੇ ਜਾ ਕੇ ਉੱਚੇ ਉੱਚੇ ਪਹਾੜਾਂ ਤੇ ਚੜ੍ਹ ਕੇ ਮਿਲੂਗੀ, ਸਰੋਵਰਾਂ ਦੇ ਵਿੱਚ ਡੁਬਕੀ ਲਾ ਕੇ ਮਿਲੂਗੀ, ਚੰਗੀਆਂ ਧਾਰਮਿਕ ਕਿਤਾਬਾਂ ਪੜ੍ਹ ਕੇ ਮਿਲੂਗੀ, ਜਾਂ ਵਰਤ ਰੱਖ ਕੇ ਮਿਲੂਗੀ, ਜੋਤ ਜਗਾ ਕੇ ਮਿਲੂਗੀ, ਪੁੰਨ ਦਾਨ ਕਰਕੇ ਮਿਲੂਗੀ। ਮਿਲਦੀ ਹੈ, ਟੈਂਪਰਰੀ ਮਿਲਦੀ ਹੈ, ਥੋੜੀ ਸਮੇਂ ਲਈ ਮਿਲਦੀ ਹੈ, ਫੇਰ ਉੱਥੇ ਦੇ ਉੱਥੇ। ਪਰ ਕਿਉਂ ਨਹੀਂ ਮਿਲਦੀ? ਕਿਉਂਕਿ ਜਿੱਥੋਂ ਅਸੀਂ ਖੁਸ਼ੀ ਲੱਭਣੀ ਚਾਹੁੰਦੇ ਹਾਂ ਉੱਥੇ ਅਸੀਂ ਜਾਂਦੇ ਹੀ ਨਹੀਂ, ਕਿਉਂਕਿ ਖੁਸ਼ੀ ਜਿਹੜੀ ਹੈ ਉਹ ਸਾਡੇ ਅੰਦਰ ਹੈ। ਕਬੀਰ ਸਾਹਿਬ ਨੇ ਸਮਝਾਇਆ ਸੀ, ਵਸਤੂ ਕਹੀਂ ਚੀਜ਼ ਕਿਤੇ ਪਈ ਹੈ, ਵਸਤੂ ਕਹੀਂ ਢੂੰਡੇ ਕਹੀਂ ਕਿਬੇ ਦਾਵੇ ਹੱਥ, ਹੱਥ ਪੈ ਕਿਵੇਂ ਆਊਗੀ ਜਦੋਂ ਜਿੱਥੇ ਲੱਭਦੇ ਹਾਂ ਉੱਥੇ ਹੈ ਹੀ ਨਹੀਂ ਚੀਜ਼। ਕਹੋ ਕਬੀਰ ਤਬ ਪਾਈਏ ਜਬ ਭੇਦੀ ਲੀਜੀਏ ਸਾਥ, ਭੇਦੀ ਲੀਆ ਸਾਥ ਕਰ ਦੀਨ ਵਸਤ ਲਿਖਾਏ, ਕੋਟ ਜਨਮ ਕਾ ਪੰਧ ਥਾ ਪਲ ਮੇ ਪਹੁੰਚਾ ਜਾਏ। ਜਿੱਥੇ ਚੀਜ਼ ਪਈ ਹੈ ਜਦੋਂ ਅਸੀਂ ਉੱਥੇ ਪਹੁੰਚਾਂਗੇ ਫੇਰ ਹੀ ਸਾਨੂੰ ਚੀਜ਼ ਮਿਲੂਗੀ, ਅਦਰਵਾਈਜ਼ ਟੱਕਰਾਂ ਮਾਰਦੇ ਫਿਰਦੇ ਹਾਂ। ਕਿਉਂ ਭਟਕਤਾ ਫਿਰ ਰਹਾ ਤੂੰ ਐ ਤਲਾਸ਼ੇ ਯਾਰ ਮੇ, ਰਾਸਤਾ ਸ਼ਹ ਰਗ ਮੇ ਹੈ ਦਿਲਬਰ ਤੇ ਜਾਣੇ ਕੇ ਲੀਏ। ਜੇ ਰੱਬ ਨੂੰ ਮਿਲਣਾ ਰਸਤਾ ਇੱਥੇ ਹੈ, ਇਹਦੇ ਅੰਦਰ ਵੜੋ, ਪਰਮਾਤਮਾ ਇੱਥੇ ਬੈਠਾ, ਬਾਹਰ ਲੱਭਣ ਦੇ ਨਾਲ ਸਾਨੂੰ ਕੁਛ ਨਹੀਂ ਮਿਲਦਾ। ਇਹ ਤਨ ਰੱਬ ਸੱਚੇ ਦਾ ਹੁਜਰਾ, ਇਹਦਾ ਸਾਡਾ ਸਰੀਰ ਹੈ ਰੱਬ ਦਾ ਸੱਚਾ ਹੁਜਰਾ, ਇੱਥੇ ਹੱਜ ਕਰੋ। ਇਹ ਤਨ ਰੱਬ ਸੱਚੇ ਦਾ ਹੁਜਰਾ, ਵਿੱਚ ਪਾ ਫਕੀਰਾਂ ਝਾਤੀ ਹੂ, ਜਿਹੜੇ ਵੀ ਪੂਰਨ ਸੰਤ ਬਣ ਗਏ ਜਿਨ੍ਹਾਂ ਨੇ ਮਿਹਨਤ ਕੀਤੀ ਉਹ ਅੰਦਰ ਵੜ ਕੇ ਜਦੋਂ ਅੰਦਰ ਵੜਦੇ ਨੇ ਤਾਂ ਫਿਰ ਪਰਮਾਤਮਾ ਦੇ ਸਾਕਸ਼ਾਤ ਦਰਸ਼ਨ ਹੁੰਦੇ ਨੇ। ਗੁਰੂ ਸਾਹਿਬ ਨੇ ਨਹੀਂ ਕਿਹਾ ਸੀ ਹਰੀ ਮੰਦਰ, ਹਰੀ ਮੰਦਰ, ਹਰੀ ਦਾ ਮੰਦਰ, ਪਰਮਾਤਮਾ ਦਾ ਮੰਦਰ ਇਹ ਸਰੀਰ ਹੈ? ਉਹਨਾਂ ਨੇ ਕਿਹਾ, ਇਹ ਨਹੀਂ ਕਿਹਾ ਵੀ ਉਹ ਸਰੀਰ ਹੈ ਅੰਮ੍ਰਿਤਸਰ ਜਾਂ ਬਿਆਸ, ਹਰੀ ਮੰਦਰ ਇਹ ਸਰੀਰ ਹੈ। ਗਿਆਨ ਰਤਨ ਪ੍ਰਗਟ ਹੋਏ, ਇੱਥੋਂ ਹੀ ਤੁਹਾਨੂੰ ਗਿਆਨ ਮਿਲੂਗਾ ਅਸਲੀ। ਜੀਸਸ ਕ੍ਰਾਈਸਟ ਨੇ ਵੀ ਕਿਹਾ ਸੀ ਦਿਸ ਬਾਡੀ ਇਜ਼ ਦਾ ਟੈਂਪਲ ਆਫ ਲਿਵਿੰਗ ਗੋਡ, ਇੱਥੇ ਜਿੰਦਾ ਪਰਮਾਤਮਾ ਅੰਦਰ ਰਹਿੰਦਾ, ਬਸ ਕੋਸ਼ਿਸ਼ ਅੰਦਰ ਵੜਨ ਦੀ ਕਰਨੀ ਹੈ। ਇਸ ਗੁਫਾ ਮੇ ਅਖੁੱਟ ਭੰਡਾਰਾ, ਤਿਸ ਵਿੱਚ ਬਸੈ ਹਰ ਅਲੱਖ ਅਪਾਰਾ। ਇਹ ਜਿਹੜਾ ਸਾਡਾ ਸਰੀਰ ਹੈ ਗੁਫਾ ਹੈ, ਉਸ ਗੁਫਾ ਦੇ ਵਿੱਚ ਪਰਮਾਤਮਾ ਰਹਿੰਦਾ। ਉਸ ਪਰਮਾਤਮਾ ਕਦੇ ਜਦੋਂ ਅਸੀਂ ਮਿਹਨਤ ਕਰਕੇ ਦੇਖ ਲੈਂਦੇ ਹਾਂ ਉਹਨੂੰ, ਫਿਰ ਪ੍ਰਗਟ ਹੋ ਜਾਂਦਾ, ਨਹੀਂ ਤਾਂ ਜੋਤ ਸੁੱਤੀ ਆਉਂਦੀ ਹੈ ਸੁੱਤੀ ਚਲੀ ਜਾਂਦੀ ਹੈ, ਕਿਸੇ ਪਾਸੇ ਹੋਰ ਚਲੀ ਜਾਊਗੀ। ਪਲਟੂ ਸਾਹਿਬ ਯੂਪੀ ਦੇ ਅੰਦਰ ਇੱਕ ਉੱਚ ਕੋਟੀ ਦੇ ਮਹਾਤਮਾ ਹੋਏ ਨੇ, ਦੁਕਾਨਦਾਰ ਸੀਗੇ। ਉਹਨਾਂ ਨੇ ਕਿਹਾ ਉਲਟਾ ਕੂਆਂ ਗਗਨ ਮੇ ਤਿਸਮੇ ਜਰੇ ਚਿਰਾਗ, ਤਿਸਮੇ ਜਰੇ ਚਿਰਾਗ ਬਿਨਾ ਰੋਗਨ ਬਿਨ ਬਾਤੀ, ਛੇ ਰੁੱਤ ਮਾਰਾ ਮਾਸ ਰਹਿਤ ਰਹਿਤ ਜਰਤੇ ਦਿਨ ਰਾਤੀ। ਦੈਟ ਇਨ ਦਾ ਇਨਵਰਟਿਡ ਬੈਲ, ਸਾਡਾ ਸਿਰ ਆਏ ਹੈ ਉਹ ਆਏ ਹੈ, ਖੂਹ ਆਈ ਹੁੰਦਾ ਨਾ। ਦੈਟ ਇਨ ਦਾ ਇਨਵਰਟਿਡ ਬੈਲ ਏ ਲੈਂਪ ਇਜ ਸ਼ਾਈਨਿੰਗ ਐਂਡ ਦਿਸ ਲੈਂਪ ਡਜ਼ਨਟ ਨੀਡ ਐਨੀ ਵਿਕ ਔਰ ਆਇਲ, ਕਿਸੇ ਦੀਵੇ ਬੱਤੇ ਦੀ ਤੇਲ ਦੀ ਬੱਤੀ ਦੀ ਲੋੜ ਨਹੀਂ। ਮੋਰ ਓਵਰ ਇਟ ਆਲਵੇਸ ਕੀਪਸ ਬਰਨਿੰਗ, ਇਹ ਹਮੇਸ਼ਾ ਹੀ ਜਿਹੜੀ ਅੰਦਰ ਦੀ ਜੋਤ ਹੈ ਨਾ ਚੱਲਦੀ ਰਹਿੰਦੀ ਹੈ। ਬਾਹਰਲੀ ਜੋਤ ਨੂੰ ਘਿਓ ਦੀ ਵੀ ਲੋੜ ਪੈਂਦੀ ਹੈ, ਬੱਤੀ ਦੀ ਵੀ ਲੋੜ ਪੈਂਦੀ ਹੈ, ਦੀਆ ਸਲਾਈ ਦੀ ਵੀ ਲੋੜ ਪੈਂਦੀ ਹੈ, ਸਾਨੂੰ ਅੰਦਰਲੀ ਜੋਤ ਦੇ ਦਰਸ਼ਨ ਕਰਨੇ ਪੈਂਦੇ ਨੇ। ਜਿਉਂ ਤਿਲ ਮੇ ਤੇਲ ਹੈ ਚੱਕ ਮਗ ਮੇ ਆਗ, ਤੇਰਾ ਪ੍ਰੀਤਮ ਤੁਝ ਮੇ ਜਾਗ ਸਕੇ ਤੋ ਜਾਗ। ਜਿਹੜੇ ਤਿਲ ਹੁੰਦੇ ਨੇ ਸੈਸਮੀ ਸੀਡ ਹੁੰਦੇ ਨੇ ਸੁੱਕੇ ਹੁੰਦੇ ਨੇ, ਕੋਈ ਯਕੀਨ ਕਰਦਾ ਵੀ ਉਹਦੇ ਅੰਦਰ ਤੇਲ ਹੋਊਗਾ? ਜਦੋਂ ਅਸੀਂ ਉਹਨੂੰ ਪੀੜਦੇ ਹਾਂ ਚੱਕੀ ਦੇ ਵਿੱਚ, ਫਿਰ ਉਹਦੇ ਵਿੱਚੋਂ ਤੇਲ ਨਿਕਲਦਾ। ਕਿਸੇ ਨੂੰ ਯਕੀਨ ਹੈ ਦੁੱਧ ਦੇ ਵਿੱਚ ਮੱਖਣ ਹੋਊਗਾ ਕਿ ਉਹ ਨਿਕਲੂਗਾ? ਦੁੱਧ ਨੂੰ ਤਰੀਕਾ ਲੱਭਣਾ ਪੈਂਦਾ। ਤਰੀਕਾ ਕੀ ਹੈ ਕਿ ਦੁੱਧ ਨੂੰ ਜਾਗ ਲਗਾਉਣੇ ਆ, ਦਹੀਂ ਬਣਾ ਲਿਆ, ਦਹੀਂ ਨੂੰ ਰਿੜਕਦੇ ਆ ਮੱਖਣ ਆ ਗਿਆ, ਮੱਖਣ ਨੂੰ ਗਰਮ ਕੀਤਾ ਘਿਓ ਬਣ ਗਿਆ, ਨਿਕਲਿਆ ਨਾ। ਸੋ ਇਸੇ ਤਰ੍ਹਾਂ ਹੀ ਸਾਨੂੰ ਜਦੋਂ ਕੋਈ ਪੂਰਨ ਸੰਤ ਸਤਿਗੁਰੂ ਜਿਹੜਾ ਅੰਦਰ ਖੁਦ ਗਿਆ ਹੋਵੇ, ਜਿਹਨੇ ਪਰਮਾਤਮਾ ਨੂੰ ਪਾ ਲਿਆ ਹੋਵੇ ਬਨਾਉਟੀ ਦਿਖਾਵੇ ਦੇ ਵਿੱਚ, ਜਿਹੜੇ ਨੇ ਅੱਜ ਕੱਲ੍ਹ ਦੇ ਪਖੰਡੀ ਸਾਧੂਆਂ ਦੀ ਗੱਲ ਨਹੀਂ, ਜਿਹੜਾ ਕੋਈ ਅਸਲੀ ਕੱਦਾ ਹੈਗਾ ਇੰਨੇ ਨੀ ਵੀ ਪੰਜਾਬ ਚ ਦੇਖੋ ਹਰੇਕ ਬੰਦਾ ਸੰਤ ਬਣਿਆ ਫਿਰਦਾ ਪੰਜਾਹ ਪੰਜਾਹ ਸੱਠ ਸੱਠ ਪੰਜ ਪੰਜ ਦਸ ਦਸ ਹਜ਼ਾਰ ਉਹਨਾਂ ਦੇ ਚੇਲੇ ਬਾਲਕ ਨੇ ਵਧੀਆ ਖਾਂਦੇ ਨੇ ਵਧੀਆ ਪੀਂਦੇ ਨੇ ਕਿਤਾਬਾਂ ਚੋਂ ਪੜ੍ਹ ਕੇ ਤੋਗਾਂ ਸੁਣਾਈ ਜਾਂਦੇ ਨੇ ਸੋ ਉਹ ਨੀ ਜਿਹਨੇ ਖੁਦ ਪਰਮਾਤਮਾ ਨੂੰ ਪ੍ਰਗਟ ਕਰ ਲਿਆ ਜਦੋਂ ਉਹਨੂੰ ਮਿਲ ਜਾਂਦੇ ਹੋ ਨਾ ਫਿਰ ਉਹ ਤੁਹਾਨੂੰ ਦੱਸੂਗਾ ਜਿਵੇਂ ਦੁੱਧ ਦੇ ਬਾਰੇ ਕੋਈ ਦੱਸੂਗਾ ਵੀ ਦੁੱਧ ਦੇ ਪਹਿਲਾਂ ਦਹੀਂ ਬਣਾਓ ਦਹੀਂ ਨੂੰ ਰਿੜਕੋ ਮੱਖਣ ਕੱਢੋ ਗਰਮ ਕਰੋ ਮੱਖਣ ਨਿਕਲੇ ਆਉਂਦਾ ਸੋ ਇਸੇ ਤਰ੍ਹਾਂ ਹੀ ਸਾਨੂੰ ਕਿਸੇ ਪੂਰਨ ਸੰਤ ਸਤਿਗੁਰ ਦੀ ਲੋੜ ਹੈ ਜਿਹੜਾ ਖੁਦ ਅੰਦਰ ਜਾਂਦਾ ਹੋਵੇ ਦਸਾਂ ਨੋਹਾਂ ਦੀ ਕਮਾਈ ਕਰਦਾ ਹੋਵੇ ਤੇ ਆਪ ਤੁਹਾਨੂੰ ਪ੍ਰੋਪਰ ਗਾਈਡ ਕਰੇ ਸਿੱਖਿਆ ਫ੍ਰੀ ਹੁੰਦੀ ਹੈ ਤੇ ਥੋੜੀ ਜਿਹੀ ਮਿਹਨਤ ਕਰਨਾ ਉਹ ਫਾਇਦਾ ਵੀ ਹੁੰਦਾ ਜਿਹੜੇ ਦਸ ਵੀਹ ਸਾਲ ਪੱਚੀ ਸਾਲ ਲੱਗੇ ਰਹਿੰਦੇ ਕਹਿੰਦੇ ਚੱਲੀ ਚਲੋ ਚੱਲੀ ਚਲੋ ਉਹ ਸੰਤ ਜੀ ਆਪ ਹੀ ਨਹੀਂ ਗਏ ਤੁਹਾਨੂੰ ਕੀ ਲਿਜਾਣਾ ਉਹਨਾਂ ਨੇ ਸੋ ਇਹ ਇੱਕ ਵਹਿਮ ਹੈ ਸਾਨੂੰ ਵਹਿਮ ਚੋਂ ਬਾਹਰ ਨਿਕਲਣ ਦੀ ਲੋੜ ਹੈ ਜਿਸ ਨੇ ਕੀਆ ਯੁੱਧ ਮਨ ਕੇ ਵਿਰੁੱਧ ਬੇਹੀ ਬਣ ਗਿਆ ਮਹਾਤਮਾ ਬੁੱਧ ਮਨ ਦੇ ਨਾਲ ਲੜਾਈ ਲੜਨੀ ਪੈਂਦੀ ਹੈ ਸਾਨੂੰ ਆਪਣੇ ਅਸੀਂ ਦਿਨ ਰਾਤ ਪੈਸਿਆਂ ਦੇ ਮਗਰ ਭੱਜੇ ਫਿਰਦੇ ਹਾਂ ਉਹਦੇ ਲਈ ਸਕੀਮਾਂ ਬਣਾਉਣੀਆਂ ਉਹਦੇ ਲਈ ਹੱਥ ਕੰਡੇ ਵਰਤਦੇ ਹਾਂ ਨੀਂਦ ਨਹੀਂ ਆਉਂਦੀ ਪਰ ਜੇ ਕਹੀਏ ਰੱਬ ਮਿਲ ਜੇ ਸਾਨੂੰ ਸਾਨੂੰ ਸੱਚੀ ਖੁਸ਼ੀ ਮਿਲ ਜੇ ਉਹ ਕਹਿੰਦੇ ਰੱਬ ਆਪਣੇ ਆਪ ਵਿਆਹ ਦੇ ਮੈਥੋਂ ਨਹੀਂ ਮਿਹਨਤ ਹੁੰਦੀ ਸਹਿਜੋ ਬਾਈ ਸੰਤ ਨੇ ਕਿਹਾ ਸੀਗਾ ਸਹਿਜੋ ਖਰਚੇ ਧਨ ਤੋਂ ਜਦੋਂ ਆਪਾਂ ਕੋਈ ਪੈਸਾ ਟਕਾ ਖਰਚਦੇ ਹਾਂ ਵਿਆਹ ਹੋਵੇ ਕੋਈ ਫੰਕਸ਼ਨ ਹੋਵੇ ਕਿਤੇ ਵੀ ਕਰਦੇ ਹਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਰਦੇ ਹਾਂ ਖਰਚ ਸ਼ਾਮ ਨੂੰ ਆ ਕੇ ਕਹਿੰਦੇ ਮੇਰੀ ਜੇਬ ਚ 200 ਰੁਪਈਆ ਸੀ 5 ਰੁਪਈਏ ਸਬਜ਼ੀ ਦੇ ਖਰਚੇ 2 ਰੁਪਏ ਦੇ ਲੱਡੂ ਲਿਆ 3 ਰੁਪਏ ਸਾਈਕਲਾਂ ਦਿੱਤੇ 2 ਰੁਪਏ ਰਾਸ਼ਨ ਦਿੱਤੇ ਇੰਨੇ ਖਰਚੇ ਇੰਨੀ ਮੇਰੀ ਜੇਬ ਚ ਵਾਪਸ ਉਹਦੇ ਦਾ ਹਿਸਾਬ ਕਿਤਾਬ ਕਰਦੇ ਹਾਂ ਸਹਿਜੋ ਖਰਚੇ ਧਨ ਤੋਂ ਕਰੇ ਹਿਸਾਬ ਮਨ ਮਾਹੀ ਕੱਲਾ ਜੇ 10 ਡਾਲਰ ਘੱਟ ਜਾਣ ਫਿਕਰ ਪੈ ਜਾਂਦਾ 10 ਕਿੱਥੇ ਗਏ ਉਹਦਾ ਹਿਸਾਬ ਕਰੋ ਫਿਰ ਜਦ ਉਹ ਉਹ ਤਾਂ ਮੈਂ ਮੋਚੀ ਦੀ ਜੁੱਤੀ ਟੁੱਟ ਗਈ ਉੱਥੇ ਕਰਾਏ ਨੇ ਫਿਰ ਸ਼ਾਂਤੀ ਆਉਂਦੀ ਹੈ ਇਹੀ ਗੱਲ ਹੈ ਜਦੋਂ ਪੈਸੇ ਖਰਚਦੇ ਹਾਂ ਨਾ ਫਿਰ ਅਸੀਂ ਹਿਸਾਬ ਕਿਤਾਬ ਕਰਦੇ ਹਾਂ ਵੱਡਾ ਕੱਲੀ ਕੱਲੀ ਚੀਜ਼ ਦਾ ਸਹਿਜੋ ਖਰਚੇ ਧਨ ਤੋਂ ਕਰੇ ਹਿਸਾਬ ਮਨ ਮਾਹੀ ਸਮਾਂ ਅਮੋਲਕ ਜਾਤ ਹੈ ਉਸਕੀ ਚਿੰਤਾ ਨਾਹੀ ਜਿਹੜਾ ਸਮਾਂ ਫਟਾਫਟ ਨਿਕਲੀ ਜਾ ਰਿਹਾ ਮੌਤ ਦੇ ਕਿਨਾਰੇ ਜਾ ਰਿਹਾ ਰੂਹ ਜਿਹੜੀ ਰੂਹ ਰੂਪੀ ਪੰਛੀ ਹੈ ਉਹ ਨਿਕਲਣ ਦੀ ਤਿਆਰੀ ਉਡਾਰੀ ਮਾਰਨ ਨੂੰ ਤਿਆਰ ਬੈਠਾ ਉਹਦੀ ਸਾਨੂੰ ਕੋਈ ਚਿੰਤਾ ਨਹੀਂ ਕੀਮਤ ਜ਼ਿੰਦਗੀ ਦੀ ਪਾਉਂਦੇ ਹੀ ਨਹੀਂ ਅਸੀਂ ਦੁਨੀਆਂ ਦੇ ਮਗਰ ਭੱਜੇ ਫਿਰਦੇ ਹਾਂ 84 ਜੂਨ ਸਵਾਈ ਮਾਨਸ ਕੋ ਪ੍ਰਭੂ ਦੀ ਵਡਿਆਈ ਇਸ ਪੌੜੀ ਤੇ ਜੋ ਨਰ ਚੂਕੇ ਸੋ ਆਏ ਜਾਏ ਦੁੱਖ ਪਾਈ ਦਾ ਅਸੀਂ 84 ਲੱਖ ਜੀਆ ਜੂਨ ਦੇ ਬਾਅਦ ਸਾਨੂੰ ਇੱਕ ਦੇ ਮਨੁੱਖੀ ਸਰੀਰ ਮਿਲਿਆ ਹਿਊਮਨ ਸਰੀਰ ਮਿਲਿਆ ਇਹ ਬੜੇ ਸਾਡੇ ਚੰਗੇ ਭਾਗ ਸੀਗੇ ਹੁਣ ਸਾਨੂੰ ਕੋਸ਼ਿਸ਼ ਕਰਕੇ ਇਹ ਜਿਹੜੀ ਅਖੀਰਲਾ ਸਟੈਪ ਮਿਲਿਆ ਇਹ ਕੋਠੇ ਤੇ ਚੜ ਜਾਣਾ ਚਾਹੀਦਾ ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਈਦਾ ਜੇ ਸਮਾਂ ਬਰਬਾਦ ਕਰਤਾ ਖਾ ਪੀ ਕੇ ਲੁੱਟ ਕੇ ਤੇ ਫਿਰ ਉਹੀ ਗੰਦਗੀ ਦੇ ਨਾਲੀ ਦੇ ਕੀੜੇ ਬਣਾਂਗੇ ਉਹੀ ਮੱਖੀਆਂ ਬਣਾਂਗੇ ਉਹੀ ਸੂਰ ਬਣਾਂਗੇ ਉਹੀ ਕੁੱਤੇ ਬਣਾਂਗੇ ਉਹੀ ਗਧੇ ਬਣਾਂਗੇ ਭਾਰ ਢੋਵਾਂਗੇ ਸੋ ਇਸ ਕਰਕੇ ਇਹ ਜਿਹੜੀ ਜ਼ਿੰਦਗੀ ਹੈ ਨਾ ਇਟਸ ਏ ਵੈਰੀ ਪ੍ਰੈਸ਼ੀਅਸ ਮਾਨਸ ਜਨਮ ਦੁਰਲੰਭ ਹੈ ਇਟਸ ਏ ਵੈਰੀ ਪ੍ਰੈਸ਼ੀਅਸ ਹੋਤ ਨਾ ਬਾਰੰਬਾਰ ਜੇ ਸੋਚੇ ਵੀ ਅੱਜ ਮੈਂ ਮੋਦੀ ਸਾਹਿਬ ਦੇ ਘਰ ਪੈਦਾ ਹੋਇਆ ਤੇ ਅਗਲੀ ਵਾਰ ਫੇਰ ਹੋਜੂਗਾ ਭੁੱਲ ਜਾਓ ਅਮਿਤਾਭ ਬੱਚਨ ਦੇ ਅਭਿਸ਼ੇਕ ਮੁੜ ਕੇ ਨਹੀਂ ਹੋਣਾ ਜਦੋਂ ਚਲੇ ਜਾਣਾ ਪਤਾ ਨਹੀਂ ਕਿੱਥੇ ਹੋਣਾ ਇਸੇ ਕਰਕੇ ਇਹ ਜ਼ਿੰਦਗੀ ਨੂੰ ਬੜੀ ਪ੍ਰੈਸ਼ੀਅਸ ਹੈ ਮਾਨਸ ਜਨਮ ਦੁਰਲੰਭ ਹੈ ਹੋਤ ਨਾ ਬਾਰੰਬਾਰ ਜਿਉਂ ਬਨ ਫਲ ਪੱਕ ਪੋਏ ਗਿਰੇ ਬਹੁਤ ਨਾ ਲਾ ਕੇ ਡਾਲ ਪੂਰਨ ਸੰਤ ਸਾਨੂੰ ਚੰਗੀ ਤਰ੍ਹਾਂ ਸਮਝਾਉਂਦੇ ਨੇ ਕਿ ਭਰਾਵਾ ਜਦੋਂ ਦਰਖਤ ਤੋਂ ਕੋਈ ਪੱਕ ਕੇ ਅੰਬ ਥੱਲੇ ਡਿੱਗ ਪੈਂਦਾ ਨਾ ਫੇਰ ਵਾਪਸ ਨਹੀਂ ਜੁੜ ਸਕਦਾ ਇਸੇ ਤਰ੍ਹਾਂ ਜਦੋਂ ਇੱਕ ਵਾਰੀ ਸਾਡਾ ਸਾਹ ਨਿਕਲ ਗਿਆ ਤੇ ਫੇਰ ਅਸੀਂ ਵਾਪਸ ਨਹੀਂ ਆ ਸਕਦੇ ਫੇਰ ਜਾਂ ਤਾਂ ਸਾਨੂੰ ਅੱਗ ਦੇ ਸਪੁਰਦ ਕੀਤਾ ਜਾਊਗਾ ਜਾਂ ਸਾਨੂੰ ਕੀੜਿਆਂ ਦੇ ਸਪੁਰਦ ਧਰਤੀ ਦੱਬ ਕੇ ਮਿੱਟੀ ਦੇ ਸਪੁਰਦ ਕਰਦੇ ਹਾਂ ਜਿਹੜੇ ਅਸੀਂ ਲੱਖਾਂ ਕਰੋੜਾਂ ਦੇ ਮਗਰ ਭੱਜੇ ਫਿਰਦੇ ਹਾਂ ਨਾ ਸਾਡੀ ਕੋਲੇ ਘਰਦਿਆਂ ਨੇ ਗੜਵੀ ਚ ਲੈ ਕੇ ਮਿੱਟੀ ਰਾਖ ਪਾ ਦੇਣੀ ਹੈ ਤੇ ਗੰਗਾ ਦੇ ਕਿਨਾਰੇ ਕਿਸੇ ਨੂੰ ਧੀ ਕੀਰਤਪੁਰ ਜਾ ਕੇ ਛੱਡ ਆਉਣਾ ਸੋ ਇਸ ਕਰਕੇ ਆਪਣੀ ਹਕੀਕਤ ਨੂੰ ਸਮਝੋ ਪਰ ਕਦੇ ਵੀ ਸਫਲਤਾ ਦੇ ਲਈ ਕਦੇ ਵੀ ਲੈਕ ਆਫ ਕੌਨਫੀਡੈਂਸ ਨਹੀਂ ਹੋਣਾ ਚਾਹੀਦਾ ਯਕੀਨ ਕਰੋ ਕਿ ਮੈਂ ਜ਼ਰੂਰ ਕਾਮਯਾਬ ਹੋਊਂਗਾ ਹਮ ਹੋਵਾਂਗੇ ਕਾਮਯਾਬ ਇੱਕ ਦਿਨ ਯਕੀਨ ਕਰਕੇ ਦੇਖ ਲਓ ਜਿਹੜੇ ਬੰਦੇ ਦਾ ਯਕੀਨ ਨਹੀਂ ਨਾ ਲੈਕ ਆਫ ਕੌਨਫੀਡੈਂਸ ਹੈ ਜੇ ਕਿਸੇ ਨੂੰ ਕੋਲ ਸਟੇਜ ਤੇ ਚਾਹੇ ਜੋ ਥੱਲੇ ਬੈਠੇ ਤਾਂ ਕਹਿੰਦਾ ਬੜਾ ਸਾਨ ਹੈ ਬੋਲਾਂ ਜਦੋਂ ਚਲੋ ਲੱਤਾਂ ਕੰਮਾਂ ਲੱਗਦੀਆਂ ਰੇਡੀਓ ਸਟੇਸ਼ਨ ਨੇ ਕਹਿੰਦੇ ਬੋਲਣਾ ਬੜਾ ਸਾਨ ਹੈ ਬੈਠ ਕੇ ਦਿਖਾਓ 2-4 ਮਿੰਟ ਤਾਂ ਐਡ ਤੋਂ ਬਾਅਦ ਬੋਲ ਦੋਗੇ ਲਗਾਤਾਰ 40 ਮਿੰਟ ਕਿਸੇ ਟੋਪਿਕ ਤੇ ਬਿਠਾ ਕੇ ਦੇਖੋ ਪਰ ਤੁਹਾਨੂੰ ਯਕੀਨ ਹੋਣਾ ਚਾਹੀਦਾ ਜੇ ਤੁਹਾਨੂੰ ਯਕੀਨ ਨਹੀਂ ਕਦੇ ਕਾਮਯਾਬ ਨਹੀਂ ਹੁੰਦੇ ਹਾਥੀ ਦੀ ਐਗਜ਼ਾਮਪਲ ਮੈਂ ਬੜੇ ਵਾਰੀ ਦਿੱਤੀ ਹੈ ਜਿਹੜਾ ਹਾਥੀ ਹੁੰਦਾ ਐਲੀਫੈਂਟ ਜਦੋਂ ਉਹ ਬੱਚਾ ਹੁੰਦਾ ਦੋ ਚਾਰ ਦਿਨ ਦਾ ਤਾਂ ਕੀ ਕਰਦੇ ਨੇ ਉਹਦੇ ਪੈਰ ਚ ਰੱਸੀ ਪਤਲੀ ਜੀ ਪਾ ਕੇ ਦਰਖਤ ਨਾਲ ਬੰਨ ਦਿੰਦੇ ਨੇ। ਬੱਚੇ ਦੀ ਤਾਕਤ ਤਾਂ ਬੱਚੇ ਜੀ ਨਹੀਂ ਹੁੰਦੀ ਹੈ ਨਾ, ਉਹ ਭੱਜਣਾ ਚਾਹੁੰਦਾ ਰੱਸੀ ਪੈਰ ਚ ਪਾਈ ਆ, ਕੋਸ਼ਿਸ਼ ਕਰਦਾ ਰੱਸਾ ਮਜ਼ਬੂਤ ਹੁੰਦਾ ਉਹਦੇ ਕੋਲ ਤਾਕਤ ਘੱਟ ਹੁੰਦੀ ਹੈ, ਕੋਸ਼ਿਸ਼ ਕਰਦਾ ਰੱਸੇ ਨੂੰ ਤੜਵਾ ਨਹੀਂ ਸਕਦਾ, ਪੱਕੇ ਤੌਰ ਤੇ ਆਪਣੇ ਦਿਮਾਗ ਚ ਬਿਠਾ ਲੈਂਦਾ ਕਿ ਮੈਂ ਰੱਸੇ ਨੂੰ ਨਹੀਂ ਤੜਾ ਸਕਦਾ। ਤੇ ਇਸ ਕਰਕੇ ਜਦੋਂ ਵੱਡਾ ਵੀ ਹੋ ਜਾਂਦਾ ਉਹ ਰੱਸਾ ਉਹਦਾ ਕੱਖ ਨਹੀਂ ਵਿਗਾੜ ਸਕਦਾ, ਉਹ ਦਰਖਤ ਨੂੰ ਵੀ ਪੱਟ ਕੇ ਲਿਜਾ ਸਕਦਾ ਪਰ ਦਿਮਾਗ ਚ ਬਿਠਾ ਲਿਆ ਵੀ ਆਹ ਰੱਸਾ ਪਾਇਆ ਮੈਂ ਨਹੀਂ ਭੱਜਣਾ, ਇਸ ਕਰਕੇ ਉੱਥੇ ਡਿਗਿਆ ਰਹਿੰਦਾ। ਸੋ ਇਸ ਕਰਕੇ ਆਪਣੇ ਆਪ ਦੇ ਵਿਚ ਕਦੇ ਵੀ ਲੈਕ ਆਫ ਕੋਨਫੀਡੈਂਸ ਪੈਦਾ ਨਾ ਕਰੋ। ਫਿਰ ਫੋਕੀਆਂ ਸਕੀਮਾਂ ਨਾ ਬਣਾਈ ਜਾਓ, ਸਾਨੂੰ ਇਹ ਆਦਤ ਹੈ ਇੰਡੀਅਨ ਨੂੰ ਸਕੀਮਾਂ ਫੱਟ ਬਣਾਈ ਜਾਂਦੇ ਫੋਕੀਆਂ। ਦਸਵੀਂ ਚ ਪੜ੍ਹਿਆ ਨਹੀਂ, ਦਸਵੀਂ ਚ ਹਾਲੇ ਨੰਬਰ ਥਰਡ ਕਲਾਸ ਹੈ, ਮੈਂ ਤਾਂ ਜੀ ਨੇਵੀ ਚ ਜਾਣਾ, ਮੈਂ ਤਾਂ ਕੈਨੇਡਾ ਚਲੇ ਜਾਣਾ, ਮੈਂ ਤਾਂ ਪਾਇਲਟ ਬਣ ਜਾਣਾ, ਮੈਂ ਆਹ ਕਰ ਲੈਣਾ ਉਹ ਕਰ ਲੈਣਾ, ਸਕੀਮਾਂ ਬਣਾਈ ਜਾਂਦੇ ਹਾਂ ਪਰ ਅਮਲੀ ਕੰਮ ਨਹੀਂ ਕਰਦੇ, ਉਹਦੇ ਵੱਲ ਵੱਧਦੇ ਨਹੀਂ, ਕਦਮ ਨਹੀਂ ਪੁੱਟਦੇ। ਜਿਵੇਂ ਕੋਈ ਬੰਦਾ ਸੀਗਾ, ਲਾਈਟ ਨੋਟ ਸੁਣਾ ਰਿਹਾ, ਕੋਈ ਬੰਦਾ ਮੰਦਰ ਚ ਰੋਜ਼ ਜਾਇਆ ਕਰੇ, ਮੰਦਰ ਚ ਰੋਜ਼ ਜਾਇਆ ਕਰੇ ਤੇ ਹਨੁਮਾਨ ਜੀ ਦੀ ਜਿਹੜੀ ਸੀਗੀ ਸਟੈਚੂ ਸੀਗਾ ਮੂਰਤੀ ਸੀ ਉਹਦੇ ਨੱਕ ਰਗੜਿਆ ਕਰੇ ਕਿ ਹੇ ਹਨੁਮਾਨ ਜੀ, ਹੇ ਬਜਰੰਗ ਬਲੀ, ਹੇ ਸੱਚੇ ਪਾਤਸ਼ਾਹ, ਹੇ ਰੱਬਾ ਮੇਰੀ, ਮੈਂ ਬਹੁਤ ਗਰੀਬ ਹਾਂ, ਮੇਰੀ ਲਾਟਰੀ ਨਿਕਲ ਆਵੇ, ਮੇਰੀ ਲਾਟਰੀ ਨਿਕਲ ਆਵੇ, 2 ਰੁਪਏ ਦਾ ਪ੍ਰਸ਼ਾਦ ਵੀ ਚੜਾਇਆ ਕਰੇ, ਨੱਕ ਵੀ ਰਗੜਿਆ ਕਰੇ, ਮੱਥਾ ਵੀ ਟੇਕਿਆ, ਅਰਦਾਸ ਵੀ ਕਰਿਆ ਕਰੇ। ਕਹਿੰਦੇ ਇੱਕ ਦਿਨ ਰਾਮ ਚੰਦਰ ਜੀ ਨੇ ਸਿੰਬੋਲਿਕ ਹੀ ਗੱਲ ਬਣਾਈ ਹੈ, ਰਾਮ ਚੰਦਰ ਜੀ ਨੇ ਹਨੁਮਾਨ ਨੂੰ ਪੁੱਛਿਆ ਕਿ ਹਨੁਮਾਨ ਜੀ ਇਹ ਭਗਤ ਰੋਜ਼ ਆਉਂਦਾ ਹਰ ਮੰਗਲਵਾਰ ਨੂੰ ਪ੍ਰਸ਼ਾਦ ਚੜਾਉਂਦਾ ਨਾਲੇ ਰੋਂਦਾ ਤੁਹਾਡੇ ਕੋਲੇ ਕਿ ਮੈਂ ਗਰੀਬ ਹਾਂ ਮੇਰੀ ਲਾਟਰੀ ਕੱਢ ਦਿਓ, ਤੁਸੀਂ ਤਾਂ ਕੁਛ ਵੀ ਕਰ ਸਕਦੇ ਵਿਚਾਰੇ ਦੀ ਲਾਟਰੀ ਕੱਢ ਦਿਓ। ਹਨੁਮਾਨ ਨੇ ਹੱਥ ਜੋੜੇ ਰਾਮ ਚੰਦਰ ਜੀ ਅੱਗੇ, ਕਹਿੰਦੇ ਹੇ ਸੱਚੇ ਰਾਮ ਚੰਦਰ ਜੀ ਮੈਂ ਲਾਟਰੀ ਕੱਢਣਾ ਮੇਰੇ ਲਈ ਤਾਂ ਕੋਈ ਮੁਸ਼ਕਲ ਕੰਮ ਨਹੀਂ, ਪਰ ਇਹ ਲਾਟਰੀ ਪਾਉਂਦਾ ਤਾਂ ਹੈ ਹੀ ਨਹੀਂ, ਸਿਰਫ ਹੱਥੀ ਜੋੜੀ ਜਾਂਦਾ, ਜਿੰਨਾ ਚਿਰ ਪਾਉਂਦਾ ਨਹੀਂ ਲਾਟਰੀ ਨਿਕਲੂ ਕਿਵੇਂ। ਸੋ ਉਹੀ ਸਾਡੀ ਹਾਲਤ ਹੈ, ਅਸੀਂ ਸਕੀਮਾਂ ਬਣਾਈ ਜਾਂਦੇ ਹਾਂ, ਸਕੀਮਾਂ ਬਣਾਈ ਜਾਂਦੇ ਵੀ ਆਹ ਕਰ ਲਾਂਗੇ ਵਾਹ ਕਰ ਲਾਂਗੇ, ਉਹਨੂੰ ਪ੍ਰੈਕਟੀਕਲ ਜਾਮਾ ਨਹੀਂ ਪਹਿਨਾਉਂਦੇ। ਜਿੰਨਾ ਚਿਰ ਤੱਕ ਅਸੀਂ ਪ੍ਰੈਕਟੀਕਲ ਸਟੈਪ ਨਹੀਂ ਨਾ ਚੱਕਦੇ ਉਨਾ ਚਿਰ ਅਸੀਂ ਕਾਮਯਾਬ ਨਹੀਂ ਹੁੰਦੇ। ਅਗਾਂਹ ਆਪਣੀ ਮੌਤ ਕਾ ਕੋਈ ਬਸਰ ਨਹੀਂ, ਮੌਤ ਕਦੋਂ ਆ ਜਾਣੀ ਹੈ ਕਿਸੇ ਨੂੰ ਕੋਈ ਪਤਾ ਨਹੀਂ। ਅਗਾਂਹ ਆਪਣੀ ਮੌਤ ਸੇ ਕੋਈ ਬਸਰ ਨਹੀਂ, ਸਮਾਨ 100 ਬਰਸ਼ ਕਾ ਪਲ ਕੀ ਖਬਰ ਨਹੀਂ। ਜੋੜੀ ਜਾਂਦੇ ਹਾਂ, ਜੋੜੀ ਜਾਂਦੇ ਹਾਂ, ਜੋੜੀ ਜਾਂਦੇ ਹਾਂ, ਇਹ ਨਹੀਂ ਪਤਾ ਕਦੋਂ ਹਵਾ ਨਿਕਲ ਜੇ, ਰੋਜ਼ਾਨਾ ਦੇਖਦੇ ਹੀ ਹਾਂ। ਸੋ ਇਸ ਕਰਕੇ ਜੇ ਸਫਲ ਹੋਣਾ ਨਾ ਤਾਂ ਹਮੇਸ਼ਾ ਹੋਪ ਫਾਰ ਦਾ ਬੈਸਟ, ਪੋਜੀਟਿਵ ਐਟੀਚਿਊਡ ਹੋਣਾ ਚਾਹੀਦਾ ਹੈ ਕਿ ਮੈਂ ਜ਼ਰੂਰ ਕਾਮਯਾਬ ਹੋਊਂਗਾ। ਜਿਹੜੀ ਇੱਕ ਪ੍ਰੈਗਨੈਂਟ ਲੇਡੀ ਹੈ ਉਹ 9 ਮਹੀਨੇ ਬੱਚੇ ਨੂੰ ਆਪਣੇ ਪੇਟ ਚ ਰੱਖਦੀ ਹੈ, ਵੋਮਿਟਿੰਗ ਵੀ ਕਰਦੀ ਹੈ, ਰੋਟੀ ਵੀ ਹਜ਼ਮ ਨਹੀਂ ਹੁੰਦੀ, ਕਿੰਨੀ ਤਕਲੀਫ ਹੁੰਦੀ ਹੈ ਉਹਨੂੰ, ਪਰ ਉਹਦੀ ਪੋਜੀਟਿਵ ਸੋਚ ਹੁੰਦੀ ਹੈ ਵੀ ਇੱਕ ਨਾ ਇੱਕ ਦਿਨ 9ਵੇਂ ਮਹੀਨੇ ਜਿਹੜਾ ਬੱਚਾ ਆਊਗਾ ਨਾ ਸਾਰੀ ਜ਼ਿੰਦਗੀ ਮੇਰੀ ਸੇਵਾ ਕਰੂਗਾ। ਪੋਜੀਟਿਵ ਅਪਰੋਚ ਹੈ, ਪਰ ਜੇ ਪੋਜੀਟਿਵ ਅਪਰੋਚ ਹੀ ਨਾ ਹੋਵੇ ਮੇਰੇ ਤਾਂ ਅੱਜ ਹੀ ਬੱਚਾ ਹੋ ਜਾਵੇ, ਅੱਜ ਕਦੇ ਬੱਚਾ ਹੋ ਸਕਦਾ। ਸੋ ਜੇ ਪ੍ਰੈਗਨੈਂਟ ਹੀ ਨਹੀਂ ਉਹ ਬੱਚਾ ਕਿੱਥੇ ਹੋਊਗਾ, ਫੋਕੀਆਂ ਸਕੀਮਾਂ ਨੇ। ਸੋ ਇਸ ਕਰਕੇ ਸਾਨੂੰ ਜਿਹੜੇ ਵੀ ਦੁਨੀਆਂ ਦੇ ਵਿੱਚ ਕਾਮਯਾਬ ਲੋਕ ਹੋਏ ਨੇ ਨਾ ਉਹਨਾਂ ਨੇ ਸਕੀਮਾਂ ਨਹੀਂ ਬਣਾਈਆਂ, ਉਹਨਾਂ ਨੇ ਸਕੀਮਾਂ ਬਣਾ ਕੇ ਰੱਬ ਤੇ ਵਿਸ਼ਵਾਸ ਕਰਕੇ ਉਹਦਾ ਪ੍ਰੈਕਟੀਕਲ ਅੰਜਾਮ ਵੀ ਦਿੱਤਾ, ਉਹਨੂੰ ਕੋਸ਼ਿਸ਼ ਵੀ ਕੀਤੀ ਹੈ, ਮਿਹਨਤ ਵੀ ਕੀਤੀ ਹੈ। ਤੁਸੀਂ ਦੇਖ ਲਓ ਜਿਹੜਾ ਪੰਜਾਬ ਦਾ ਭਗਵੰਤ ਸਿੰਘ ਮਾਨ ਸਾਡਾ ਚੀਫ ਮਿਨਿਸਟਰ ਹੈ, ਸਾਡੇ ਟਾਈਮ ਦੇ ਵਿੱਚ ਇਹ ਗਰਮ ਕੁਲਫੀ ਦਾ ਸਕਿੱਟ ਕਰਿਆ ਕਰਦਾ ਸੀ, ਗਰਮ ਕੁਲਫੀ ਲੈ ਲਓ, ਗਰਮ ਕੁਲਫੀ ਜਾਂ ਕਦੇ ਸਿਪਾਹੀ ਬਣ ਜਾਣ ਸਨ, ਉਹਦੇ ਕੰਮ ਚ ਇੱਕ ਤਰ੍ਹਾਂ ਦੇ ਵਿਅੰਗ ਹੁੰਦਾ ਸੀਗਾ, ਪਰ ਪੁਲਿਸ ਵਾਲਿਆਂ ਤੋਂ ਡਰਦਾ ਹੁੰਦਾ ਸੀ। ਇਹਨੇ ਕਦੇ ਸੁਪਨੇ ਸੋਚਿਆ ਸੀਗਾ ਕਿ ਮੈਂ ਚੀਫ ਮਿਨਿਸਟਰ ਬਣ ਜੂੰਗਾ, ਹਰ ਗੱਲ ਚ ਤਾਂ ਭੰਡਾਂ ਵਾਲੀਆਂ ਗੱਲਾਂ ਕਰਦਾ ਸੀ, ਪਰ ਵਿਸ਼ਵਾਸ ਸੀ, ਕੋਨਫੀਡੈਂਸ ਸੀਗਾ, ਸੋ ਬਣ ਗਿਆ। ਜੇ ਆਰ ਰੋਲਿੰਗ ਜਿਹਨੇ ਹੈਰੀ ਪੋਟਰ ਦੀ ਦੁਨੀਆ ਦੇ ਵਿੱਚ ਸਭ ਤੋਂ ਪਾਪੂਲਰ ਹੈ ਬੱਚੇ ਪੜ੍ਹਦੇ ਨੇ ਕਿਤਾਬ, ਤੁਹਾਨੂੰ ਸ਼ਾਇਦ ਪਤਾ ਹੋਊਗਾ, ਜੇ ਆਰ ਰੋਲਿੰਗ ਇੱਕ ਵਾਰ ਇੰਗਲੈਂਡ ਤੋਂ ਪਤਾ ਨਹੀਂ ਹੁਣ ਮੈਨੂੰ ਯਾਦ ਨਹੀਂ, ਇੰਗਲੈਂਡ ਤੋਂ ਟ੍ਰੇਨ ਤੇ ਚੜ੍ਹੀ ਤੇ ਉੱਥੇ ਕੁਛ ਗੱਡੀ ਦੇ ਵਿੱਚ ਚੀਜ਼ਾਂ ਦੇਖੀਆਂ ਤੇ ਉਹਨੇ ਕਿਤਾਬ ਲਿਖਤੀ, ਬਥੇਰੇ ਪਬਲਿਸ਼ਰ ਨੂੰ ਭੇਜੀ, ਕਿਸੇ ਨੇ ਨਹੀਂ ਛਾਪੀ, 11-12 ਵਾਰੀ ਫੇਲ ਹੋਈ ਪਰ ਹੱਡੀ ਨਹੀਂ। ਪਰ ਇੱਕ ਪਬਲਿਸ਼ਰ ਨੇ ਦੇਖਿਆ ਵੀ ਉਹਦੀ ਕੁੜੀ ਸੀਗੀ, ਉਹ ਇਗਜ਼ਾਮ ਸੀਗੇ ਵੀ ਉਹ ਰਾਤ ਨੂੰ ਪੜ੍ਹਦੀ, ਉਹ ਕਹਿੰਦੇ ਸ਼ਾਇਦ ਕੁੜੀ ਪੜ੍ਹ ਜੇ, ਦੇਖਿਆ ਉਹਦੀ ਕਿਤਾਬ ਪੜ੍ਹ ਰਹੀ ਸੀ ਜਿਹੜੀ ਰਾ ਮਟੀਰੀਅਲ ਸੀ, ਉਹਨੇ ਦੇਖਿਆ ਜੇ ਸਾਰੀ ਅੱਜ ਪੜ੍ਹ ਜੇ ਤਾਂ ਬਾਕੀ ਕੋਈ ਇੰਟਰਸਟ ਹੋਊਗਾ, ਉਹਨੇ ਜੋ ਖੁਦ ਪੜ੍ਹੀ ਕਿਤਾਬ ਪਬਲਿਸ਼ ਕਰਤੀ, ਇਸ ਵੇਲੇ ਦੁਨੀਆ ਦੀ ਸਭ ਤੋਂ ਜ਼ਿਆਦਾ ਪਾਪੂਲਰ ਹੈ। ਔਰ ਇਹ ਰੋਲਿੰਗ, ਜੇ ਆਰ ਰੋਲਿੰਗ ਜਿਹੜੀ ਹੈਗੀ ਗੂਗਲ ਕਰਕੇ ਦੇਖ ਲਓ, ਸਭ ਤੋਂ ਅਮੀਰ ਲੇਡੀ ਹੈ। ਓਪਰਾ ਦਾ ਦੇਖ ਲਓ, ਆਪਾਂ ਸ਼ੋਅ ਦੇਖਦੇ ਹਾਂ, ਓਪਰਾ ਦਾ ਸ਼ੋਅ ਕਾਲੀ ਹੈ, 7-8-9 ਸਾਲਾਂ ਦੀ ਰਫਲੀ, ਕਿਉਂਕਿ ਮੈਂ ਲਾਈਵ ਕਰਿਆ ਮੈਨੂੰ ਐਗਜੈਕਟ ਨਹੀਂ ਪਤਾ, ਉਹ ਮਾਂ ਬਣ ਗਈ ਸੀਗੀ, ਮਾਂ ਨੌਕਰਾਣੀ ਸੀਗੀ ਜਿਹਦੇ ਘਰ ਚ ਉਹਦੇ ਨਾਲ ਜਿਹੜਾ ਵੀ ਹੁਣ ਮਾਂ ਦੇ ਨਾਲ ਨੀ ਪੈਂਦਾ ਮਾਂ ਦੇ ਨਾਲ ਦੂਜਾ ਬੰਦਾ ਪਰਾਇਆ ਪੈਂਦਾ ਸੀ ਇਹ ਕੁੜੀ ਨਾਲ ਹੀ ਸੈਕਸ ਕਰੀ ਜਾਂਦੇ ਸੀ ਇਹ ਕੁੜੀ ਘਰੋਂ ਭੱਜ ਗਈ ਰੇਡੀਓ ਚ ਬਣੀ ਰੇਡੀ ਤੋਂ ਬਚ ਕੇ ਦੁਨੀਆਂ ਦੀ ਸਭ ਤੋਂ ਤਗੜੀ ਜਿਹੜੇ ਵੱਡੇ ਵੱਡੇ ਜਿਹੜੇ ਰਾਸ਼ਟਰਪਤੀ ਨੇ ਉਹ ਵੀ ਇਹਦੀ ਇੰਟਰਵਿਊ ਦਿੰਦੇ ਨੇ ਏਡਾ ਪਾਪੂਲਰ ਇਹਦਾ ਸ਼ੋਅ ਹੁਣ ਰਿਟਾਇਰਮੈਂਟ ਹੋ ਗਈ ਲੱਖਾਂ ਕਰੋੜਾਂ ਅਰਬਾਂ ਦੀ ਮਾਲਕ ਹੈ ਇਹ ਯਕੀਨ ਕਰਨ ਦੀ ਗੱਲ ਹੈ ਆ ਸਾਡੇ ਮੱਲੀ ਸਾਹਿਬ ਦੇਖ ਲਓ ਮੱਲੀ ਸਾਹਿਬ 18 ਵਾਰੀ ਐਮ ਪੀ ਰਹੇ ਹਰ ਵਾਰੀ ਇਲੈਕਸ਼ਨ ਲੜਦੇ ਹਰ ਵਾਰੀ ਇਲੈਕਸ਼ਨ ਲੜ ਲੈਂਦੇ ਸੀ ਪਰ ਆਪਣੇ ਆਪ ਚ ਸੁਧਾਰ ਨਹੀਂ ਕੀਤਾ ਅਖੀਰ ਹਾਰ ਗਏ ਜਾਂ ਸਾਡਾ ਉਹ ਇੱਕ ਗੋਸਲ ਸਾਹਿਬ ਸੀ ਹਰ ਵਾਰੀ ਹਾਰਦੇ ਨੀਨਾ ਟਾਂਗਰੀ ਕਿੰਨੇ ਵਾਰੀ ਹਾਰੀ ਪਰ ਛੱਡਿਆ ਨਹੀਂ ਖੇੜਾ ਅਖੀਰ ਚ ਕਾਮਯਾਬ ਹੋ ਗਈ ਅੱਜ ਮਿਨਿਸਟਰ ਇਸ ਤਰ੍ਹਾਂ ਗੋਸਲ ਮਿਨਿਸਟਰ ਬਣ ਗਿਆ ਸੋ ਇਸ ਕਰਕੇ ਲੋਕਾਂ ਦੀ ਪਰਵਾਹ ਨਾ ਕਰੋ ਲੋਕ ਕੀ ਕਹਿਣ ਵੀ ਹਰ ਵਾਰੀ ਹਾਰ ਜਾਂਦਾ ਉਹ ਭਾਰਤੀ ਸਿੰਘ ਕਪਿਲ ਸ਼ਰਮਾ ਦੇ ਸ਼ੋਅ ਚ ਆਉਂਦੀ ਹੈ ਭਾਰੀ ਹੈ ਕਿੰਨੀ ਉਹ ਅੰਮ੍ਰਿਤਸਰ ਦੀ ਹੈ ਮੈਂ ਜਿੱਥੇ ਪੜਾਉਂਦਾ ਸੀ ਗੌਰਮੈਂਟ ਕਾਲਜ ਉੱਥੇ ਉਹ ਪੜ੍ਹਦੀ ਸੀਗੀ ਲੋਕ ਬਥੇਰੇ ਮਜ਼ਾਕ ਕਰਦੇ ਘਰੋਂ ਗਰੀਬ ਸੀ ਪਰ ਹੌਸਲਾ ਨਹੀਂ ਛੱਡਿਆ ਅੱਜ ਲੋਕ ਉਹਦੇ ਨਾਲ ਫੋਟੋ ਖਿਚਾਉਣ ਚ ਆਪਣਾ ਮਾਣ ਮਹਿਸੂਸ ਕਰਦੇ ਨੇ ਕਪਿਲ ਸ਼ਰਮੇ ਦਾ ਪਿਓ ਹੌਲਦਾਰ ਸੀ ਪਹਿਲਾਂ ਸਿਪਾਹੀ ਸੀ ਅੰਮ੍ਰਿਤਸਰ ਹੁਣ ਦੇਖ ਲਓ ਅਮਿਤਾਭ ਬੱਚਨ ਵੀ ਉੱਥੇ ਤੁਰਿਆ ਫਿਰਦਾ ਜਿੰਨੇ ਵੱਡੇ ਵੱਡੇ ਡਾਕਟਰ ਨੇ ਸਭ ਉਹਦੇ ਕੋਲ ਤੁਰੇ ਫਿਰਦੇ ਨੇ ਕਿਉਂਕਿ ਯਕੀਨ ਸੀ ਕੁਛ ਗੁਣ ਸੀ ਪੱਲੇ ਉਹਨੂੰ ਅਮਲੀ ਜਾਮਾ ਪਹਿਨਾਤਾ ਜ਼ਿੰਦਗੀ ਮੇਂ ਹਜ਼ਾਰੋਂ ਅਕਲਮੰਦ ਮਿਲਤੇ ਹੈ ਔਰ ਹਜ਼ਾਰੋਂ ਰਿਸ਼ਤੇਦਾਰ ਮਿਲਤੇ ਹੈ ਜ਼ਿੰਦਗੀ ਚ ਬਹੁਤ ਮਿਲਦੇ ਨੇ ਸੋਨੂੰ ਰਹਿ ਦੇਣ ਵਾਲੇ ਰਿਸ਼ਤੇਦਾਰ ਵੀ ਹੁੰਦੇ ਨੇ ਪਰ ਜਦ ਮੁਸ਼ਕਲ ਆਤੀ ਹੈ ਤੋ ਪਰਮਾਤਮਾ ਕੇ ਸਿਵਾ ਸਭ ਦਰਵਾਜ਼ੇ ਬੰਦ ਮਿਲਦੇ ਹਨ ਜਦੋਂ ਵਿਪਤਾ ਪੈਂਦੀ ਹੈ ਨਾ ਸਿਰਫ ਰੱਬ ਹੀ ਤੁਹਾਡੀ ਕੰਮ ਆਉਂਦਾ ਹੋਰ ਕੋਈ ਵੀ ਕੰਮ ਨਹੀਂ ਆਉਂਦਾ ਅੱਜ ਦਾ ਜਿਹੜਾ ਸਮਾਂ ਹੈ ਨਾ ਉਹ ਛਲ ਯੁਗ ਹੈ ਛਲ ਯੁਗ ਦਾ ਮਤਲਬ ਕੀ ਹੈ ਕਿ ਕਲ ਯੁਗ ਦਾ ਪਤਾ ਹੁੰਦਾ ਸੀ ਆਹ ਚੰਗਾ ਮਾੜਾ ਬੁਰਾ ਕੱਢਾ ਕਿਹਾ ਛਲ ਯੁਗ ਚ ਜਿਹੜਾ ਸਾਨੂੰ ਬਾਹਲਾ ਚੰਗਾ ਲੱਗਦਾ ਨਾ ਮੌਕੇ ਤੇ ਆ ਕੇ ਪਤਾ ਲੱਗਦਾ ਕਿ ਉਹਦਾ ਬਹੁਤ ਵੱਡਾ ਬੇਈਮਾਨ ਹੈ ਉਹਦਾ ਬਹੁਤ ਵੱਡਾ ਠੱਗ ਹੈ ਇਸ ਕਰਕੇ ਸਾਨੂੰ ਬੜਾ ਸੋਚ ਸਮਝ ਕੇ ਸਟੈਪ ਲੈਣਾ ਚਾਹੀਦਾ ਜਿਹੜਾ ਸਾਡਾ ਬਹੁਤ ਵਧੀਆ ਵੈਲਵੇਸ਼ਨ ਲੱਗਦਾ ਨਾ ਹੋ ਸਕਦਾ ਸਾਡੇ ਨਾਲ ਖੁੰਦ ਕਰਦਾ ਕੋਈ ਟੂਣਾ ਮੂਣਾ ਕਰਾ ਕੇ ਸਾਡੀ ਜ਼ਿੰਦਗੀ ਖਤਮ ਕਰ ਦੇ ਤੇ ਜਿਹੜਾ ਬੰਦਾ ਕੋਈ ਕੌੜੀ ਗੱਲ ਕਰਦਾ ਆਪਾਂ ਕਹਿੰਦੇ ਬਹੁਤ ਰੁੱਖਾ ਬੋਲਦਾ ਹੋ ਸਕਦਾ ਉਹ ਸਾਡਾ ਵੈਲਵੇਸ਼ਨ ਹੋਵੇ ਸੋ ਇਸ ਕਰਕੇ ਕੋਸ਼ਿਸ਼ ਕਰੋ ਕਿ ਬੰਦੇ ਦੀ ਫਿਦਰਤ ਨੂੰ ਸਮਝਣ ਦੀ ਕੋਸ਼ਿਸ਼ ਕਰੋ ਸੋ ਇਸ ਕਰਕੇ ਇੱਕ ਗੱਲ ਮੈਂ ਹੋਰ ਕਹਿ ਦੇਣਾ ਜਦੋਂ ਵੀ ਤੁਸੀਂ ਕਾਮਯਾਬੀ ਲੈਣੀ ਹੈ ਨਾ ਕਦੇ ਵੀ ਜਲਦੀ ਡਿਸੀਜ਼ ਨਾ ਕਰੋ ਵੀ ਉਹਨੇ ਕਹਿਤਾ ਆਹ ਬਣ ਜਾਓ ਉਹਨੇ ਕਹਿਤਾ ਆਹ ਬਣ ਜਾਓ ਉਹਨੇ ਕਹਿਤਾ ਆਹ ਕਰ ਲਓ ਨਾ 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 ਹੌਲੀ ਹੌਲੀ ਸੋਚ ਕੇ ਫਾਰ ਐਂਡ ਅਗੇਂਸਟ ਚੰਗੇ ਤੇ ਮਾੜੇ ਸਾਰੇ ਕੰਸੀਕੁਐਂਸੀ ਰਿਜ਼ਲਟਸ ਨੂੰ ਪੜੋ ਤੇ ਉਸ ਤੋਂ ਬਾਅਦ ਤੁਸੀਂ ਕੋਈ ਫੈਸਲਾ ਕਰੋ ਜਦੋਂ ਅਸੀਂ ਕਈ ਵਾਰੀ ਤੁਰਤ ਫੈਸਲਾ ਕਰ ਦੇਣਾ ਵੀ ਉਹ ਮੁੰਡਾ ਕੈਨੇਡਾ ਗਿਆ ਮੈਂ ਵੀ ਚੱਲਦਾ ਉਹ ਵੀ ਗਿਆ ਉੱਥੇ ਜਾ ਕੇ ਡੌਂਕੀ ਬੰਨਦੇ ਹੋ ਮੁੰਡੇ ਨੂੰ ਬੇੜੀਆਂ ਪਾ ਕੇ ਮੁੜ ਕੇ ਵਾਪਸ ਅੰਮ੍ਰਿਤਸਰ ਭੇਜ ਦਿੰਦੇ ਨੇ ਛੇਤੀ ਫੈਸਲਾ ਨਾ ਕਰਿਆ ਕਰੋ ਸੋਚ ਸਮਝ ਕੇ ਐਸਤਾ ਐਸਤਾ ਸਹਿਜ ਪੱਕੇ ਸੋ ਮਿੱਠਾ ਹੋ ਉਹਦੇ ਮੁਤਾਬਕ ਫੈਸਲਾ ਕਰੋ ਇੱਕ ਆਦਮੀ ਜਾਂ ਮੁੰਡਾ ਲਾ ਲਓ 25-26 ਸਾਲ ਦਾ ਸੀਗਾ ਵਿਆਹ ਵਾ ਸੀਗਾ ਵਿਆਹ ਹੋਇਆ ਸੀ ਨਵਾਂ ਨਵਾਂ ਤੇ ਜਨਾਨੀ ਪ੍ਰੈਗਨੈਂਟ ਹੋ ਗਈ ਇੰਨੇ ਨੂੰ ਉਹ ਛੇਤੀ ਛੇਤੀ ਕੈਨੇਡਾ ਆ ਗਿਆ ਕੈਨੇਡਾ ਆ ਗਿਆ ਉੱਥੇ ਪੈਸੇ ਕਮਾ ਕੇ ਘਰਦਿਆਂ ਨੂੰ ਭੇਜਦਾ ਰਿਹਾ ਤੇ 18-19 ਸਾਲ ਬਾਅਦ ਉਹਨੇ ਕਿਹਾ ਵੀ ਘਰ ਮੈਂ ਹੁਣ ਇੰਡੀਆ ਜਾਣਾ ਪੈਸੇ ਕਮਾ ਲਏ ਪੈਸੇ ਘਰ ਵਾਲੀ ਨੂੰ ਭੇਜਦਾ ਫੋਨ ਤੇ ਗੱਲਬਾਤ ਹੁੰਦੀ ਰਹਿੰਦੀ ਸੀ ਵੀ ਉਹਨੂੰ ਸਰਪ੍ਰਾਈਜ਼ ਦੇਣਾ ਘਰ ਵਾਲੀ ਨੂੰ ਏਅਰ ਕੈਨੇਡਾ ਦਾ ਜਹਾਜ਼ ਫੜਿਆ ਦਿੱਲੀ ਉਤਰਿਆ ਇੰਡੋ ਕੈਨੇਡੀਅਨ ਬੱਸ ਲਈ ਦੇ ਪਿੰਡ ਪਹੁੰਚ ਗਿਆ ਪਿੰਡ ਪਹੁੰਚਿਆ ਵੀ ਸਰਪ੍ਰਾਈਜ਼ ਦੇਣੀ ਹੈ ਸਵੇਰੇ 4-5 ਵਜੇ ਸੀਗੇ ਤੇ ਉਹਨੇ ਘਰ ਦੇ ਪਿਛਲੇ ਪਾਸੇ ਦੀ ਗਿਆ ਉੱਥੇ ਜਿਹੜਾ ਅਲਮਾਰੀ ਦੀ ਸੀਗੀ ਅਲਮਾਰੀ ਦੇ ਉਂਗਲੀ ਜਿਹੜਾ ਖੋਲੀ ਅਲਮਾਰੀ ਖੁੱਲ ਗਈ ਤਾਂ ਦੇਖਿਆ ਉਹਦੀ ਜਿਹੜੀ ਜਨਾਨੀ ਹੈ ਨਾ ਇੱਕ ਨੌਜਵਾਨ ਦੇ ਨਾਲ ਸੁੱਧੀ ਪਈ ਹੈ ਉਹ ਕਹਿੰਦਾ ਅੱਛਾ ਲੈ ਮੇਰੇ ਭਾਈ ਮੈਂ ਤਾਂ ਉੱਥੇ ਕੁੱਤੇ ਦੀ ਮੌਤ ਮਰਦਾ ਫੈਕਟਰੀ ਚ ਭਾਰ ਢੋਦਾ ਰਿਹਾ ਆ ਜਨਾਨੀ ਇੱਥੇ ਗੁਲਸ਼ਰੇ ਢੋਦੀ ਹੈ ਚੜ ਗਿਆ ਗੁੱਸਾ ਕਹਿੰਦਾ ਮੈਂ ਦੋਨਾਂ ਨੂੰ ਮਾਰ ਦੇਣਾ ਫਟਾਫਟ ਤਲਵਾਰ ਉੱਥੋਂ ਚੱਕੀ ਤੇ ਫਰੰਟ ਡੋਰ ਤੇ ਆ ਗਿਆ ਦਰਵਾਜ਼ਾ ਜ਼ੋਰ ਦੀ ਭੰਨਣ ਲੱਗ ਗਿਆ ਤੇ ਜਨਾਨੀ ਫਟਾਫਟ ਭੱਜ ਕੇ ਜਦੋਂ ਭੱਜ ਗਿਆ ਕਿ ਦਰਵਾਜ਼ਾ ਖੋਲਿਆ ਤੇ ਉਹ ਹਾਲੇ ਤਲਵਾਰ ਮਾਰਨ ਲੱਗੀ ਸੀਗੀ ਕਹਿੰਦੀ ਜੀ ਤੁਸੀਂ ਬੜੀ ਸਰਪ੍ਰਾਈਜ਼ ਦਿੱਤੀ ਤੇ ਨਾਲ ਹੀ ਅੰਦਰ ਆਵਾਜ਼ ਮਾਰੀ ਉਹ ਕਹਿੰਦੀ ਕਾਕਾ ਤੇਰੇ ਦੇਖ ਕੌਣ ਆਇਆ ਪਾਪਾ ਜੀ ਆਏ ਨੇ ਫਿਰ ਉਹਨੂੰ ਪਤਾ ਲੱਗਿਆ ਵੀ ਜਿਹੜਾ ਮੈਂ ਸੋਚਦਾ ਸੀ ਮੇਰੀ ਜਨਾਨੀ ਬੰਦੇ ਨਾਲ ਪਈ ਉਹ ਤਾਂ ਆਪਣੇ ਮੁੰਡੇ ਨਾਲ ਪਈ ਸੀ ਵੀ ਉਸ ਵੇਲੇ ਪ੍ਰੈਗਨੈਂਟ ਸੀ ਤੇ ਜੇ ਕਿਤੇ ਇੱਕ ਅੱਧੇ ਮਿੰਟ ਦਾ ਫਰਕ ਹੈ ਉਹਨੇ ਆਪਣਾ ਮੁੰਡਾ ਮਾਰ ਦੇਣਾ ਸੀ ਤੇ ਸਾਰੀ ਜ਼ਿੰਦਗੀ ਪਛਤਾਉਣਾ ਸੀ ਸੋ ਇਹ ਗੱਲਾਂ ਮੈਂ ਕਹਿਣ ਤੋਂ ਮੇਰਾ ਮਤਲਬ ਇਹ ਹੈ ਵੀ ਸੋਚ ਸਮਝ ਕੇ ਫੈਸਲਾ ਕਰੋ ਜਦੋਂ ਫੈਸਲਾ ਕਰ ਲੈਂਦੇ ਹੋ ਨਾ ਤੇ ਫਿਰ ਉਹਦੇ ਤੇ ਡਟ ਜਾਓ ਪਰਮਾਤਮਾ ਚ ਵਿਸ਼ਵਾਸ ਕਰੋ ਜ਼ਿਆਦੇ ਚਲਾਕੀ ਜ਼ਿਆਦੇ ਅਕਲ ਜ਼ਿਆਦੇ ਸੁੰਦਰਤਾ ਇਹ ਦੁਨੀਆਂ ਦੇ ਵਿੱਚ ਜਿੰਨੀਆਂ ਮਰਜ਼ੀ ਹੋਣ ਪਰ ਜਿਹਦੇ ਉੱਤੇ ਪਰਮਾਤਮਾ ਦੀ ਰਹਿਮਤ ਹੈ ਨਾ ਉਹਦਾ ਕੋਈ ਬਾਲ ਬਿੰਗਾ ਨਹੀਂ ਕਰ ਸਕਦਾ ਕਿਉਂਕਿ ਇਲਮ ਕਿਹਾ ਮੈਂ ਸਭ ਤੋਂ ਵੱਡਾ ਖਬਰ ਦਿਆਂ ਪਲ ਪਲ ਦੀ ਇਲਮ ਜਿਹੜਾ ਹੈ ਗਿਆਨ ਹੈ ਉਹ ਕਹਿੰਦਾ ਮੈਂ ਗਿਆਨ ਦੇ ਨਾਲ ਸਾਰੀ ਦੁਨੀਆਂ ਦੇ ਬਾਰੇ ਪਤਾ, ਕਦੋਂ ਮੀਂਹ ਪੈਣਾ, ਕਦੋਂ ਠੰਡ ਹੋਣੀ ਹੈ, ਕਿਹਦੇ ਵਿੱਚ ਕਿੰਨੇ ਵਜੇ ਮੀਂਹ ਪੈਣਾ, ਕਦੋਂ ਸਪੇਸ ਕੀ ਹੈ, ਉੱਥੇ ਕੀ ਹੋ ਰਿਹਾ, ਹੁਣ ਤਾਂ ਸਪੇਸ ਦੇ ਵਿੱਚ ਹੁੰਦਾ। ਇਲਮ ਕਿਹਾ ਮੈਂ ਸਭ ਤੋਂ ਵੱਡਾ ਖਬਰ ਦਿਆਂ ਪਲ ਪਲ ਦੀ, ਅਕਲ ਕਿਹਾ ਮੈਂ ਸਭ ਤੋਂ ਵੱਡੀ ਮੈਂ ਵਿੱਚ ਕਚਹਿਰੀ ਲੜਦੀ। ਜਦੋਂ ਕੋਈ ਕੋਰਟ ਦੇ ਵਿੱਚ ਜਾਂਦੇ ਜਿਹੜੀ ਅਕਲ ਹੁੰਦੀ ਹੈ, ਦੋਨੇ ਵਕੀਲ ਜ਼ੋਰ ਦੀ ਆਪਣੀ ਅਕਲ ਲੜਾਉਂਦੇ ਨੇ, ਕਚਹਿਰੀਆਂ ਚ ਆਪਣਾ ਆਪਣਾ ਕੇਸ ਨੂੰ ਮਜ਼ਬੂਤ ਕਰਦੀਆਂ ਨੇ। ਇਲਮ ਕਿਹਾ ਮੈਂ ਸਭ ਤੋਂ ਵੱਡਾ ਖਬਰ ਦਿਆਂ ਪਲ ਪਲ ਦੀ, ਅਕਲ ਕਿਹਾ ਮੈਂ ਸਭ ਤੋਂ ਵੱਡੀ ਮੈਂ ਵਿੱਚ ਕਚਹਿਰੀ ਲੜਦੀ। ਹੁਸਨ ਕਿਹਾ ਮੈਂ ਸਭ ਤੋਂ ਵੱਡਾ, ਮੇਰਾ ਦੁਨੀਆਂ ਪਾਣੀ ਭਰਦੀ। ਆਪਾਂ ਨੂੰ ਪਤਾ ਹੀ ਹੈ ਬਿਲ ਕਲਿੰਟਨ, ਇਹ ਹੁਸਨ ਕਿਹਾ ਸੀ, ਉਹ ਜਿਹੜੀ ਜਨਾਨੀ ਸੀ, ਜਨਾਨੀਆਂ ਜਿਹੜੀਆਂ ਸੋਹਣੀਆਂ ਸੁਨੱਖੀਆਂ ਹੁੰਦੀਆਂ ਨੇ, ਉਹ 2 ਮਿੰਟ ਚ ਬੰਦਿਆਂ ਨੂੰ ਫਸਾ ਲੈਂਦੀਆਂ ਨੇ, ਕਿਉਂਕਿ ਉਹਨਾਂ ਦੇ ਪਤਾ ਜੀਭ ਚ ਵੀ ਆਦਮੀਆਂ ਦੇ ਲਾਲ ਲੜਕਦੀ ਹੈ, ਚਾਹੇ ਕੋਈ ਮੰਤਰ ਦਾ ਪ੍ਰਧਾਨ ਹੈ, ਚਾਹੇ ਗੁਰਦੁਆਰੇ ਦਾ ਪ੍ਰਧਾਨ ਹੈ, ਚਾਹੇ ਕੋਈ MLA, ਚਾਹੇ ਕੋਈ ਮਿਨਿਸਟਰ ਹੈ, ਚਾਹੇ ਕੋਈ ਹੈ, ਚਾਹੇ IAS ਅਫਸਰ ਹੈ, ਕੋਈ IPS ਅਫਸਰ ਹੈ, ਜਿਹੜੀ ਕੋਈ ਸੋਹਣੀ ਸੁਨੱਖੀ ਕੁੜੀ ਹੁੰਦੀ ਹੈ, ਉਹਨੂੰ ਪਤਾ ਮੈਂ ਕਿਵੇਂ ਫਸਾਉਣਾ, ਅਖੀਰ ਚ ਉਹਦੇ ਬਲੈਕਮੇਲ ਕਰਦੀ ਹੈ। ਸੋ 3 ਗੱਲਾਂ, ਇਲਮ ਕਿਹਾ ਮੈਂ ਸਭ ਤੋਂ ਵੱਡਾ ਖਬਰ ਦਿਆਂ ਪਲ ਪਲ ਦੀ, ਅਕਲ ਕਿਹਾ ਮੈਂ ਸਭ ਤੋਂ ਵੱਡੀ ਮੈਂ ਵਿੱਚ ਕਚਹਿਰੀ ਲੜਦੀ, ਹੁਸਨ ਕਿਹਾ ਮੈਂ ਸਭ ਤੋਂ ਵੱਡਾ ਮੇਰਾ ਦੁਨੀਆਂ ਪਾਣੀ ਭਰਦੀ। ਫਿਰ 4, ਰਹਿਮਤ ਕਿਹਾ ਤੁਸੀਂ ਤਿੰਨੇ ਹੀ ਝੂਠੀਆਂ, ਨਾ ਅਕਲ ਵਧੀਆ, ਨਾ ਇਲਮ ਵਧੀਆ, ਨਾ ਹੁਸਨ ਵਧੀਆ, ਰਹਿਮਤ ਕਿਹਾ ਤੁਸੀਂ ਤਿੰਨੋ ਹੀ ਝੂਠੇ, ਮੈਂ ਜੋ ਚਾਹਾਂ ਸੋ ਕਰਦੀ। ਜਿਹਦੇ ਉੱਤੇ ਮੈਂ ਰਹਿਮਤ ਕਰਦਾ ਨਹੀਂ ਹੈ ਨਾ, ਨਾ ਉੱਥੇ ਇਲਮ ਕੰਮ ਕਰਦਾ, ਨਾ ਅਕਲ ਕੰਮ ਕਰਦੀ ਹੈ, ਨਾ ਹੁਸਨ ਕੰਮ ਕਰਦਾ। ਸੋ ਰਹਿਮਤ ਦੇ ਉੱਤੇ ਗੱਲ ਇਹ ਹੈ ਕਿ ਜ਼ਿੰਦਗੀ ਰਹਿਮਤੋਂ ਸੇ ਚਲਤੀ ਹੈ ਦੋਸਤੋ, ਜਿਹਦੇ ਉੱਤੇ ਰਹਿਮਤ ਹੋ ਜੇ ਉਹਦੇ ਬਾਕੀ ਕੋਈ ਚੀਜ਼ਾਂ ਦਾ ਅਸਰ ਨਹੀਂ, ਰਹਿਮਤ ਦਾ ਹੋਣਾ ਜ਼ਰੂਰੀ ਹੈ ਪਰਮਾਤਮਾ ਦਾ। ਜ਼ਿੰਦਗੀ ਰਹਿਮਤੋਂ ਸੇ ਚਲਤੀ ਹੈ ਦੋਸਤੋ, ਅਗਰ ਅਕਲ ਸੇ ਚਲਤੀ ਹੋਤੀ ਨਾ, ਜੇ ਅਕਲ ਨਾਲ ਹੀ ਚਲਦੀ ਹੁੰਦੀ ਤਾਂ ਬੀਰਬਲ ਬਾਦਸ਼ਾਹ ਹੁੰਦਾ, ਅਕਬਰ ਦੀ ਥਾਂ ਤੇ ਬੀਰਬਲ ਹੁੰਦਾ, ਬੀਰਬਲ ਜ਼ਿਆਦਾ ਇੰਟੈਲੀਜੈਂਟ ਸੀ, ਪਰ ਰਹਿਮਤ ਅਕਬਰ ਤੇ ਸੀ, ਇਸ ਕਰਕੇ ਬਾਦਸ਼ਾਹ ਬਣ ਗਿਆ। ਸੋ ਮੈਂ ਗੱਲ ਮੁਕਾਉਣਾ, ਗੱਲ ਇੱਥੇ ਹੀ ਹੈ ਕਿ ਪਰਮਾਤਮਾ ਦੇ ਲੜ ਲੱਗੋ, ਵਿਸ਼ਵਾਸ ਕਰੋ ਤੇ ਚੰਗੀਆਂ ਪਲੈਨਿੰਗਸ ਬਣਾਓ, ਕੰਪਨੀ ਵਧੀਆ ਰੱਖੋ ਤੇ ਕਾਮਯਾਬ ਹੋ ਜਾਓਗੇ। ਸਮਾਂ ਸਮਾਪਤ ਹੋ ਗਿਆ, ਸੋ ਗਾਣਾ ਵਿੱਚ ਹੀ ਰਹਿ ਗਿਆ, ਸੋ ਗਲਤੀ ਦੀ ਲਈ ਮਾਫ਼। ਰਮੇਸ਼ ਜੀ ਹਮੇਸ਼ਾ ਦੀ ਤਰ੍ਹਾਂ ਮੇਰੇ ਛੋਟੇ ਬ੍ਰਦਰ ਨੇ ਬਰਨਾਲੇ ਤੋਂ ਸੁਣ ਰਹੇ ਨੇ ਪ੍ਰੋਗਰਾਮ, ਥੈਂਕ ਯੂ ਵੈਰੀ ਮੱਚ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
The views expressed on the preceding program may not necessarily be those of the owner or management of WTOR radio station.
Twelfth Annual Handi Mississauga Halal Food Festival, Friday, June 13, Saturday, June 14. Fun, food and entertainment is back at Silvershire Square, Mississauga.
Bina kisi hawai safar ke travel around the world. Maaj masti khao piyo. Turkish, Irani, Iraqi, Misri, Pakistani, Indian. Halal food, bas zaike hi zaike. Live concert, Misha Shafi'a. All Shehzad Royals.
Free admission, free parking. Free. Aur kya?
Aur kya? Ab humari jaan chahiye. Isse zyada fun aapko kahin mil sakta hai. Mark 13th and 14th of June at Celebration Square. No tickets. Full enjoyment. Come with your family. Call Amir Shamsi 416-662-7861.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਤੁਹਾਨੂੰ ਪਰਸਨਲ ਸਪੋਰਟ ਵਰਕਰ ਕਿਉਂ ਬਣਨਾ ਚਾਹੀਦਾ ਹੈ? ਦੂਜਿਆਂ ਦੇ ਜੀਵਨ ਵਿੱਚ ਬਦਲਾਵ ਲਿਆਉਣ ਲਈ ਸਿਰਫ 5 ਮਹੀਨਿਆਂ ਵਿੱਚ ਆਪਣਾ ਸਰਟੀਫਿਕੇਟ ਹਾਸਲ ਕਰੋ ਅਤੇ ਦੇਖਭਾਲ ਵਿੱਚ ਆਪਣਾ ਕਰੀਅਰ ਸ਼ੁਰੂ ਕਰੋ। ਵਧੇਰੇ ਜਾਣਨ ਲਈ ontario.ca/gopsw ਤੇ ਜਾਓ। ਇਸ ਲਈ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਤਾਜ਼ਾ ਸਬਜ਼ੀਆਂ ਲਈ ਤੁਹਾਡਾ ਆਪਣਾ ਫਾਰਮ, ਕੈਲਗਰ ਸਬਜ਼ੀ ਫਾਰਮ, ਜਿੱਥੇ ਤੁਸੀਂ ਲੈ ਸਕਦੇ ਹੋ ਨਿਖਰੇ ਪੌਦੇ, ਮਿੱਟੀ, ਗਮਲੇ ਅਤੇ ਹਰ ਤਰ੍ਹਾਂ ਦੇ ਫੁੱਲ ਤੇ ਸਬਜ਼ੀਆਂ ਦੀ ਪਨੀਰੀ। ਆਪਣੇ ਘਰ ਵਿੱਚ ਕੋਈ ਵੀ ਸਬਜ਼ੀ ਜਾਂ ਫੁੱਲ ਦੇ ਪੌਦੇ ਉਗਾਉਣ ਲਈ ਕੈਲਡਨ ਸਬਜ਼ੀ ਫਾਰਮ ਤੇ ਆਓ। ਅਸੀਂ ਸਵੇਰੇ 9 ਵਜੇ ਤੋਂ ਸ਼ਾਮ 8 ਵਜੇ ਤੱਕ ਤੁਹਾਡੀ ਸੇਵਾ ਲਈ ਹਾਜ਼ਰ ਹਾਂ। 12050 ਏਅਰਪੋਰਟ ਰੋਡ ਕੈਲਡਨ, ਜਾਂ ਤੁਸੀਂ ਫੋਨ ਕਰੋ